रेडियो चंद परदेसी दे सत्कारत श्रोतियां लई एक सूचना।
रेडियो चंद परदेसी ते प्रसारित होने वाले प्रोग्रामा विच वख-वख मेहमान शख्सियतां वल्लों वख-वख विषयां ते पेश कीते जांदे विचारां नाल रेडियो चंद परदेसी दा सहमत होना जां ना होना जरूरी नहीं है।
तुसी सुन रहे हो शिकागो दा नंबर वन रेडियो स्टेशन रेडियो चन परदेसी, मेरे वतन नाल मेरा रिश्ता।
खास है मौसम ते खुश नी जुबाना, तुरिया ही तुरिया तू चल ओए जवाना, टेक ने तेनु मुनव्वर बनाना, दीवाना बनाना, मुसव्वर बनाना। परवाह ना कर चंगा माड़ा जे बोले, परवाह ना कर जे चंगा माड़ा जे बोले, ए जेड़ी दुनिया ते ए जो जमाना। खास है मौसम ते खुश नी जुबाना, तुरिया ही तुरिया तू चल ओए जवाना। प्यार सतिकार प्रीत सत श्री अकाल जी, नमस्कार ते अदब दिनाल कहने आदाब अर्ज़। तुसी सुन रहे हो जी इस वक्त रेडियो चंद परदेसी और मैं संदीप कौर प्रोग्राम संदीप लाइक दिनाल तुहाडे मुखातिब हो चुके हैं। आज 8 अगस्त 2020 दिन शनिवार ते प्रोग्राम संदीप लाइव जी, तमाम जानकारियां ते मनोरंजन दिनाल ये प्रोग्राम सजा हुंदा, हफ्तावारी प्रोग्राम हुंदा। जी हाँ, हफ्ते के आखिर दे विच शनिवार वाले दिन ये प्रोग्राम पूरे 1 घंटे दे लई। उम्मीद करदी हां कि ਤੁਸੀਂ ਥੋੜੇ ਆਰਾਮ ਦੇ ਨਾਲ ਬਿਲਕੁਲ ਜੀ ਬੈਠੇ ਹੋਵੋਗੇ। ਪਰ ਉਹ ਕਹਿੰਦੇ ਨੇ ਕਿ ਜ਼ਿੰਦਗੀ ਜਿਹੜੀ ਹੈ ਉਦਾਂ ਹੀ ਚੱਲਦੀ ਰਹਿੰਦੀ ਹੈ। ਕਹਿੰਦੇ ਪਿੰਡਾ ਭੰਡਾਰੀ ਹੈ, ਕਿੰਨਾ ਕੁ ਭਾਰ, ਇੱਕ ਮੁੱਠੀ ਚੱਕ ਲੈ ਦੂਜੀ ਤਿਆਰ। ਸੋ ਜ਼ਿੰਦਗੀ ਜਿਹੜੀ ਹੈ ਚੱਲਦੀ ਰਹੀ ਹੈ, ਪਰ ਜਿੱਥੇ ਵੀ ਤੁਸੀਂ ਰਹੋ, ਖੁਸ਼ ਰਹੋ, ਤੰਦਰੁਸਤ ਰਹੋ, ਹੱਸਦੇ ਰਹੋ। ਔਰ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜਿੱਥੇ ਅੰਤਰਰਾਸ਼ਟਰੀ ਰਾਸ਼ਟਰੀ ਤੇ ਪੰਜਾਬ ਦੀਆਂ ਕੁਝ ਅਹਿਮ ਖਬਰਾਂ ਸਾਂਝੀਆਂ ਕਰਾਂਗੇ, ਉੱਥੇ ਕਰੋਨਾ ਕਾਲ ਦੇ ਵਿੱਚ ਬਦਲ ਰਿਹਾ ਸਾਡੇ ਸੱਭਿਆਚਾਰ ਦਾ ਮੁਹਾਂਦਰਾ ਤੇ ਇਮਿਊਨਿਟੀ ਦੀ ਜੋ ਹੱਟੀ ਸੱਜ ਗਈ ਹੈ, ਇਸ ਵਿਸ਼ੇ ਤੇ ਗੱਲਬਾਤ ਹੋਵੇਗੀ ਸ਼ਾਮ ਸੁੰਦਰ ਦਿਪਤੀ ਜੀ ਦੇ ਨਾਲ। ਪ੍ਰੋਫੈਸਰ ਹਨ ਜੀ, ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ। ਬਹੁਤ ਸਾਰੇ ਵੱਖ ਵੱਖ ਆਰਟੀਕਲਸ ਕਾਲਮ ਉਹਨਾਂ ਦੇ ਛਪਦੇ ਰਹਿੰਦੇ ਨੇ। ਔਰ ਤੁਸੀਂ ਵੀ ਜੇਕਰ ਕੋਈ ਸਵਾਲ ਕਰਨਾ ਹੋਵੇ ਤੇ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਫੇਸਬੁੱਕ ਪੇਜ ਅੱਜ ਸੰਦੀਪ ਕੌਰ ਦੇ ਨਾਮ ਨਾਲ ਹੈ, ਉੱਥੇ ਮੈਸੇਜ ਕਰ ਸਕਦੇ ਹੋ ਜਾਂ ਫਿਰ ਕਾਲ ਕਰ ਸਕਦੇ ਹੋ ਸਾਨੂੰ ਇਹਨਾਂ ਨੰਬਰਾਂ ਤੇ 9463733309। ਇੰਡੀਆ ਦਾ ਸਟੂਡੀਓ ਨੰਬਰ ਔਰ ਬਾਕੀ ਦੇ ਨੰਬਰ ਨੇ।
ਪ੍ਰੋਗਰਾਮ ਚ ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ, ਵੈਨਕੂਵਰ ਕੈਨੇਡਾ ਤੋਂ 778-724-0752 ਤੇ, ਕੈਲੀਫੋਰਨੀਆ ਤੋਂ 559-512-1128 ਤੇ, ਆਸਟ੍ਰੇਲੀਆ ਤੋਂ 6039-013-4419 ਤੇ, ਹਾਂਗਕਾਂਗ ਤੋਂ 8170-0136 ਤੇ, ਯੂਨਾਈਟਿਡ ਕਿੰਗਡਮ ਤੋਂ 02-2287-2141 ਤੇ, ਜਾਂ ਸਕਾਈਪ ID ਚੰਦ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ।
ਦੋਸਤੋ, ਜਾਂ ਜਾਂ ਫਿਰ ਤੁਸੀਂ ਸਾਡੇ ਨਾਲ ਫੇਸਬੁੱਕ ਪੇਜ ਤੇ ਵੀ ਜੁੜ ਸਕਦੇ ਹੋ, ਆਰ ਜੀ ਸੰਦੀਪ ਕੌਰ ਦੇ ਨਾਮ ਨਾਲ ਹੈ, ਉੱਥੇ ਵੀ ਸੁਨੇਹਾ ਤੁਸੀਂ ਭੇਜ ਸਕਦੇ ਹੋ, ਇੰਤਜ਼ਾਰ ਅਸੀਂ ਕਰਾਂਗੇ। ਤੇ ਬਿਲਕੁਲ ਜੀ, ਇਸ ਵਕਤ ਸਾਡੇ ਨਾਲ ਸਾਡੇ ਅੱਜ ਦੇ ਖਾਸ ਮਹਿਮਾਨ ਜੁੜ ਚੁੱਕੇ ਨੇ, ਡਾਕਟਰ ਸ਼ਾਮ ਸੁੰਦਰ ਦਿਪਤੀ ਜੀ, ਜੋ ਕਿ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਨੇ। ਪੰਜਾਬੀ ਕਲਮ ਨਵੀਸ ਮੰਚ ਵਾਈਸ ਪ੍ਰੈਜ਼ੀਡੈਂਟ ਵੀ ਨੇ ਔਰ ਰੈਗੂਲਰ ਕਲਮ ਲਿਖਦੇ ਰਹਿੰਦੇ ਨੇ ਨਵੀਂ ਅਖਬਾਰਾਂ ਦੇ ਵਿੱਚ, ਹੈਲਥ ਦੀਆਂ ਬਹੁਤ ਸਾਰੀਆਂ ਕਿਤਾਬਾਂ, ਸੋਸ਼ਲ ਇਸ਼ੂਜ਼ ਦੇ ਉੱਤੇ ਵੀ ਇਹਨਾਂ ਦੀਆਂ ਕਿਤਾਬਾਂ ਜਿਹੜੀਆਂ ਨੇ ਉਹ ਆ ਚੁੱਕੀਆਂ ਨੇ ਔਰ ਹਮੇਸ਼ਾ ਹੀ ਸਮਾਜ ਨੂੰ ਇੱਕ ਵਧੀਆ ਸੁਨੇਹਾ, ਚੰਗਾ ਸੁਨੇਹਾ ਜੋ ਇੱਕ ਨਰੋਏ ਸਮਾਜ ਦੀ ਸਿਰਜਣਾ ਹੋਵੇ, ਅਜਿਹੇ ਸੁਨੇਹੇ ਦਿੰਦੇ ਰਹਿੰਦੇ ਨੇ ਔਰ ਅੱਜ ਸਾਡੇ ਨਾਲ ਨੇ। ਤੇ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਰੇਡੀਓ ਚੰਨ ਪਰਦੇਸੀ ਤੇ ਡਾਕਟਰ ਸ਼ਾਮ ਸੁੰਦਰ ਦਿਪਤੀ ਜੀ। ਜੀ ਆਇਆਂ ਨੂੰ ਸਤਿ ਸ੍ਰੀ ਅਕਾਲ।
ਆਪਣੇ ਆਪ ਨੂੰ ਉਹਨਾਂ ਗੱਲਾਂ ਨੇ ਹੀ ਬਚਾ ਕੇ ਰੱਖਿਆ ਹੋਇਆ, ਲੋਕਾਂ ਨੂੰ ਦੱਸ ਕੇ, ਲੋਕਾਂ ਨੂੰ ਮਤਲਬ ਕਿ ਗੱਲ ਕਰਕੇ ਲੋਕਾਂ ਦਾ ਹੌਸਲਾ ਵਧਿਆ, ਉਹਦੇ ਨਾਲ ਮੇਰਾ ਵੀ ਹੌਸਲਾ ਵਧਿਆ ਤੇ ਅੱਜ ਸਾਨੂੰ ਹੌਸਲੇ ਦੀ ਸਭ ਤੋਂ ਵੱਧ ਲੋੜ ਹੈਗੀ ਹੈ, ਜਿਸ ਤਰ੍ਹਾਂ ਦਾ ਮਾਹੌਲ ਕੋਰੋਨਾ ਨੇ ਸਿਰਜਿਆ ਹੈਗਾ ਸਾਡੇ ਆਲੇ ਦੁਆਲੇ।
ਬਿਲਕੁਲ ਜੀ। ਅੱਛਾ, ਅਜਿਹੇ ਵਿੱਚ ਨਾ ਡਾਕਟਰ ਸਾਹਿਬ ਮੈਂ ਕੀ ਸੋਚਦੀ ਹਾਂ ਕਿ ਵੀ ਜਿਹੜੇ ਸਮਾਜ ਸੇਵੀ ਨੇ ਜਾਂ ਜਿਹੜੇ ਸਮਾਜ ਦੇ ਲਈ ਕੁਛ ਵੀ ਕਰਦੇ ਨੇ, ਚਾਹੇ ਉਹ ਤੁਸੀਂ ਲਿਖਤੀ ਰੂਪ ਦੇ ਵਿੱਚ ਕਰ ਰਹੇ ਹੋ, ਬੋਲ ਕੇ ਕਰ ਰਹੇ ਹੋ ਜਾਂ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਮਦਦ ਕਰ ਰਹੇ ਹੋ, ਉਹਨਾਂ ਲੋਕਾਂ ਨੂੰ ਹੌਸਲੇ ਦੀ ਹਿੰਮਤ ਦੀ ਬੜੀ ਲੋੜ ਰਹਿੰਦੀ ਹੈ ਕਿ ਕਿਉਂਕਿ ਉਹਨਾਂ ਨੇ ਹੋਰਾਂ ਨੂੰ ਵੀ ਮੋਟੀਵੇਟ ਕਰਨਾ ਹੁੰਦਾ, ਤੇ ਫਿਰ ਉਹ ਆਪਣੇ ਆਪ ਨੂੰ ਤੁਸੀਂ ਕਿੱਦਾਂ ਮੋਟੀਵੇਟ ਕਰਦੇ ਹੁੰਦੇ ਹੋ?
ਮੋਟੀਵੇਟ ਮਤਲਬ ਪਹਿਲਾਂ ਤਾਂ ਜਦੋਂ ਸਾਡੇ ਕੋਈ ਵੀ ਸੰਕਟ ਹੁੰਦਾ, ਕੋਈ ਵੀ ਪ੍ਰੋਬਲਮ ਹੁੰਦੀ ਹੈ ਤਾਂ ਲੇਖਕ ਦਾ ਪਹਿਲਾਂ ਦਿਮਾਗ ਚ ਹੁੰਦਾ ਵੀ ਇਹ ਗੱਲ ਜਿਹੜੀ ਹੈਗੀ ਹੈ ਉਹਨੂੰ ਟੁੰਬਦੀ ਹੈ, ਉਹਨੂੰ ਤਕਲੀਫ ਪਹੁੰਚਾਉਂਦੀ ਹੈ, ਸੋਚਦਾ ਵੀ ਇਹਦੇ ਬਾਰੇ ਲੋਕਾਂ ਨੂੰ ਮੈਂ ਦੱਸਾਂ, ਉਹ ਫਿਰ ਸੁਚੇਤ ਕਰਦਾ ਹੈਗਾ। ਜਦੋਂ ਸੁਚੇਤ ਕਰਦਾ ਹੈਗਾ ਤਾਂ ਫਿਰ ਮਤਲਬ ਕਿ ਉਸ ਨੂੰ ਫਿਰ ਫੋਨ ਆਉਂਦੇ ਨੇ ਵੀ ਤੁਸੀਂ ਬਹੁਤ ਵਧੀਆ ਕੀਤਾ, ਹੈਨਾ, ਵੀ ਸਾਡੀ ਮਤਲਬ ਕਿ ਸਾਡੀ ਹੌਸਲਾ ਵਧਾਈ ਹੁੰਦੀ ਹੈ, ਜੇ ਤੁਹਾਡਾ ਹੌਸਲਾ ਵਧਦਾ ਹੈਗਾ ਫਿਰ ਉਹ ਸਾਨੂੰ ਹੋਰ ਲਿਖਣ ਵਾਸਤੇ ਪ੍ਰੇਰਿਤ ਕਰਦੇ ਨੇ ਵੀ ਤੁਸੀਂ ਆਜਾ ਲਿਖਿਆ ਕਰੋ, ਤੁਹਾਡੀ ਕਲਮ ਚਲਦੀ ਰਹੇ। ਉਹ ਮਤਲਬ ਕਿ ਆਪਸ ਵਿੱਚ ਇੱਕ ਸਰਕਲ ਜਿਹਾ ਬਣ ਜਾਂਦਾ ਹੈਗਾ ਵੀ ਤੁਸੀਂ ਲੋਕਾਂ ਨੂੰ ਮਤਲਬ ਕਿ ਵਧੀਆ ਗੱਲਾਂ ਦੱਸਦੇ ਹੋ ਤੇ ਫਿਰ ਲੋਕੀ ਜਦੋਂ ਤੁਹਾਨੂੰ ਫੀਡਬੈਕ ਦਿੰਦੇ ਆ, ਤੁਹਾਨੂੰ ਕਰਦੇ ਹੈਗੇ ਆ, ਆਪਣਾ ਚਾਹੇ ਕੋਈ ਵੀ ਹੈਗਾ ਵੀ ਚਾਹੇ ਬਾਹਰ ਮਤਲਬ ਕਿ ਲਿਖ ਕੇ ਵੀ ਲੋਕਾਂ ਦੇ ਵੱਲ ਇਹਨਾਂ ਦਿਨਾਂ ਚ ਲੰਗਰ ਲਾਏ, ਲੋਕਾਂ ਨੂੰ ਜਾ ਕੇ ਹੋਰ ਮਤਲਬ ਕਿ ਮਦਦ ਕੀਤੀ ਹੈ, ਤਾਂ ਜਦੋਂ ਉਹ ਲੋਕਾਂ ਦੇ ਕੋਲ ਪਹੁੰਚਦੀ ਹੈ, ਜਦੋਂ ਤੁਸੀਂ ਮਦਦ ਦੇ ਰਹੇ ਹੁੰਦੇ ਹੋ, ਦੂਸਰੇ ਦੇ ਚਿਹਰੇ ਤੇ ਖੁਸ਼ੀ ਦੇਖਦੇ ਹੋ, ਤਸੱਲੀ ਦੇਖਦੇ ਹੋ, ਉਹਨਾਂ ਦੇ ਮੂੰਹ ਚ ਨਿਕਲਿਆ ਹੋਇਆ ਮਤਲਬ ਕਿ ਇੱਕ ਬੋਲ ਜਿਹੜਾ ਹੈਗਾ ਉਹ ਫਿਰ ਸਾਨੂੰ ਅੱਗੋਂ ਹੌਸਲਾ ਦਿੰਦਾ ਹੈਗਾ, ਸਾਨੂੰ ਖੁਸ਼ੀ ਦਿੰਦਾ ਹੈਗਾ, ਤਸੱਲੀ ਦਿੰਦਾ ਹੈਗਾ, ਉਹ ਫਿਰ ਉਹ ਬਣਿਆ ਰਹਿੰਦਾ ਹੈਗਾ। ਜੇ ਬੰਦਾ ਡਰ ਕੇ ਬਹਿ ਜਾਏ ਫਿਰ ਉਹ ਸਰਕਲ ਟੁੱਟ ਜਾਂਦਾ ਹੈਗਾ। ਇਸ ਕਰਕੇ ਜੁੜਨਾ ਮਤਲਬ ਕਿ ਲੋਕਾਂ ਦੇ ਵਿੱਚ ਜਾਣਾ, ਲੋਕਾਂ ਦੀ ਮਦਦ ਕਰਨਾ, ਇਹ ਆਪਣੇ ਆਪ ਦੇ ਵਿੱਚ ਇੱਕ ਸਾਡਾ ਹੌਸਲਾ ਵਧਾਓ ਹੁੰਦਾ ਹੈਗਾ, ਸਾਨੂੰ ਵਧੀਆ ਰੱਖਦਾ ਹੈਗਾ।
ਬਿਲਕੁਲ। ਸੋ ਲੋਕਾਂ ਵੱਲੋਂ ਮਿਲੀ ਹੌਸਲਾ ਅਫਜ਼ਾਈ ਤੁਹਾਨੂੰ ਕੰਮ ਕਰਨ ਦੇ ਲਈ ਵੱਧ ਤੋਂ ਵੱਧ ਹੋਰ ਵੀ ਪ੍ਰੇਰਦੀ ਹੈ ਕਿ ਚੰਗਾ ਕੰਮ ਕਰਦੇ ਜਾਓ, ਵਧੀਆ ਕੰਮ ਕਰਦੇ ਜਾਓ। ਅੱਛਾ, ਜੇ ਅਸੀਂ ਕੋਰੋਨਾ ਦੀ ਗੱਲ ਕਰੀਏ, ਜਦੋਂ ਕੋਰੋਨਾ ਘੱਟ ਸੀਗਾ ਤੇ ਉਦੋਂ ਲੋਕਾਂ ਦੇ ਵਿੱਚ ਡਰ ਬਹੁਤ ਜ਼ਿਆਦਾ ਸੀ, ਤੇ ਹੁਣ ਕੋਰੋਨਾ ਵੱਧ ਗਿਆ ਤੇ ਕਿਤੇ ਨਾ ਕਿਤੇ ਡਰ ਘੱਟ ਵੀ ਨਜ਼ਰ ਆ ਰਿਹਾ, ਲੋਕ ਚੱਲ ਫਿਰ ਪਏ ਨੇ, ਬਹੁਤ ਸਾਰੇ ਗਰੁੱਪਸ ਦੇ ਵਿੱਚ ਵੀ ਨਜ਼ਰ ਆਉਣ ਲੱਗ ਪਏ ਨੇ। ਕਾਫੀ ਸਮਾਂ ਹੋ ਗਿਆ, 6-7 ਮਹੀਨੇ ਹੋ ਗਏ ਨੇ ਔਰ ਸਥਿਤੀ ਜਿਹੜੀ ਹੈ ਉਹ ਬਦਲ ਵੀ ਰਹੀ ਹੈ ਹੌਲੀ ਹੌਲੀ। ਕੀ ਲੱਗਦਾ ਤੁਹਾਨੂੰ ਹੁਣ ਅੱਜ ਕੱਲ ਦੀ ਜਿਹੜੀ ਮੌਜੂਦਾ ਸਥਿਤੀ ਹੈ ਉਹ ਕਿਸ ਤਰ੍ਹਾਂ ਦੀ ਹੈ?
ਇਹ ਦੇਖੋ ਪਤਾ ਸਾਨੂੰ ਵੀ ਕੋਈ ਵੀ ਜਿਹੜੀ ਬਿਮਾਰੀ ਕਹਿ ਲੋ ਪਰ ਮਹਾਮਾਰੀ ਦੇ ਵਿੱਚ ਦੇਖੋ ਮਨ ਦਾ ਤੇ ਸਰੀਰ ਦਾ ਆਪਸ ਵਿੱਚ ਰਿਸ਼ਤਾ ਹੈਗਾ। ਅਸੀਂ ਹਫਤੇ 10 ਦਿਨ ਦੇ ਵਾਸਤੇ ਹੀ ਬਿਮਾਰ ਹੁੰਦੇ ਹਾਂ ਤਾਂ ਸਾਡਾ ਮਨ ਪਰੇਸ਼ਾਨ ਹੋ ਜਾਂਦਾ ਹੈਗਾ ਤੇ ਵੀ ਤਾਂ ਕੀ ਪਤਾ ਨੀ ਕਦੋਂ ਠੀਕ ਹੋਊਗਾ, ਡਾਕਟਰ ਕੋਲ ਕਿਵੇਂ ਜਾਵਾਂਗੇ, ਡਾਕਟਰ ਕੋਲ ਪੈਸੇ ਕਿੰਨੇ ਲੈ ਲੂਗਾ, ਦਵਾਈਆਂ ਕਿੰਨੀਆਂ ਮਹਿੰਗੀਆਂ ਹੋਣਗੀਆਂ, ਕਿੰਨਾ ਮਤਲਬ ਖਰਚਾ ਜੂਗਾ, ਕਿਤੇ ਦਾਖਲ ਨਾ ਹੋਣਾ ਪੈ ਜੇ, ਇਹ ਮਨ ਪਰੇਸ਼ਾਨ ਹੁੰਦਾ ਹੈਗਾ। ਪਰ ਜਦੋਂ ਕੋਈ ਮਹਾਮਾਰੀ ਜਿਵੇਂ ਆਪਣਾ ਆਪਾਂ ਕੋਰੋਨਾ ਦੇਖ ਰਹੇ, ਤੁਸੀਂ ਗੱਲ ਕੀਤੀ 6-7 ਮਹੀਨੇ ਹੋ ਗਏ, 6 ਮਹੀਨੇ ਸਾਡੇ ਹਿੰਦੁਸਤਾਨ ਨੂੰ ਹੋ ਗਏ, 7 ਮਹੀਨੇ ਵਰਲਡ ਵਿੱਚ ਹੋ ਗਏ ਤੇ ਇਹਦੇ 4 ਪੜਾਅ ਹੁੰਦੇ ਆ। ਵੀ ਹੁਣ ਪਹਿਲਾ ਪੜਾਅ ਹੁੰਦਾ ਵੀ ਜਦੋਂ ਅਸੀਂ ਕੋਰੋਨਾ ਦੇ ਨਾਲ ਜੂਝ ਰਹੇ ਹੁੰਦੇ ਹਾਂ, ਜਿਹੜੀ ਮਹਾਮਾਰੀ ਨਾਲ, ਚਾਹੇ ਜਦੋਂ ਪਹਿਲਾਂ ਜਿੱਡੀਆਂ ਬਿਮਾਰੀਆਂ ਆਈਆਂ ਨੇ ਮਹਾਮਾਰੀ ਨਾਲ ਜੂਝਣਾ, ਉਦੋਂ ਅਸੀਂ ਸਾਰਾ ਕੁਝ ਭੁੱਲ ਜਾਂਦੇ ਹਾਂ, ਅਸੀਂ ਹੋਰ ਬਿਮਾਰੀਆਂ ਭੁੱਲ ਗਏ, ਅਸੀਂ ਜਿਹੜੀਆਂ ਆਮ ਲੋਕਾਂ ਦੀਆਂ ਬਿਮਾਰੀਆਂ ਸੀ ਜਿਹੜੀਆਂ ਰੋਜ਼ਮਰਾ ਹੁੰਦੀਆਂ ਸੀ ਜਾਂ ਜਿਹਨਾਂ ਨੂੰ ਪਹਿਲਾਂ ਸੀ, ਜਿਵੇਂ ਸ਼ੂਗਰ ਦੀ ਬਿਮਾਰੀ, ਬਲੱਡ ਪ੍ਰੈਸ਼ਰ, ਜਿਹੜੇ ਰੈਗੂਲਰ ਚੈੱਕਅਪ ਕਰਾਉਂਦੇ ਸੀ ਉਹ ਇੱਕ ਵਾਰੀ ਪਿੱਛੇ ਪੈ ਜਾਂਦੀਆਂ ਨੇ, ਅਸੀਂ ਮਤਲਬ ਕਿ ਜਾਂਦੇ ਵੀ ਨੀ ਮਤਲਬ ਕਿ ਤੇ ਜਾਂ ਸਾਨੂੰ ਉੱਥੇ ਅਟੈਂਡ ਵੀ ਨੀ ਕੀਤਾ ਜਾਂਦਾ। ਇਹ ਦੂਜਾ ਪੜਾਅ ਹੁੰਦਾ। ਤੀਜਾ ਪੜਾਅ ਹੈਗਾ ਵੀ ਫਿਰ ਕਿਉਂਕਿ ਖਾਸ ਤੌਰ ਤੇ ਕੋਰੋਨਾ ਨੂੰ ਆਪਾਂ ਦੇ ਲਈ ਆਧਾਰਨ ਤਾਂ ਇਹ ਖਾਸ ਤੌਰ ਤੇ ਜਿਹੜਾ ਇਹਦਾ ਲਾਕਡਾਊਨ ਵਾਲੀ ਵਿਵਸਥਾ ਸੀਗੀ, ਇਹ ਦਰਅਸਲ ਬਿਮਾਰੀਆਂ ਦੀ ਹਿਸਟਰੀ ਵਿੱਚ ਮੈਨੂੰ ਯਾਦ ਮਤਲਬ ਕਿ ਨਹੀਂ ਆ ਰਿਹਾ ਵੀ ਕਦੀ ਵੀ ਸਾਡੇ ਅਸੀਂ ਕਿਤੇ ਪੜਿਆ ਹੋਵੇ ਵੀ ਕਿਸੇ ਹੋਰ ਬਿਮਾਰੀ ਨੂੰ ਅਸੀਂ ਸੰਭਾਲਣ ਦੇ ਵਾਸਤੇ ਕਦੇ ਲਾਕਡਾਊਨ ਵੀ ਇਸਤੇਮਾਲ ਕੀਤਾ ਹੋਵੇ, ਇਸ ਤਰੀਕੇ ਨਾਲ ਕੀਤਾ ਹੋਵੇ, ਇੰਨਾ ਲੰਮਾ ਕੀਤਾ ਹੋਵੇ, ਤਾਂ ਲੋਕੀ ਘਰਾਂ ਚ ਬੰਦ ਰਹੇ। ਸਾਡਾ ਬਹੁਤ ਵੱਡਾ ਸੈਕਟਰ ਜਿਹੜਾ ਪ੍ਰਾਈਵੇਟ ਨਾਲ ਜੁੜਿਆ ਹੋਇਆ, ਆਪਣੇ ਨਿੱਜੀ ਕੰਮਾਂ ਨਾਲ ਜੁੜਿਆ ਹੋਇਆ, ਉਹਦੀ ਮਤਲਬ ਕਿ ਆਰਥਿਕਤਾ ਜੋ ਹੈਗੀ ਹੈ ਉਹਦੀ ਨੁਕਸਾਨ ਹੋਇਆ ਹੈਗਾ। ਫੈਕਟਰੀਆਂ ਬੰਦ ਹੋ ਗਈਆਂ, ਮਜ਼ਦੂਰ ਬਾਹਰ ਚਲੇ ਗਏ, ਉਹ ਨੁਕਸਾਨ ਹੋਇਆ ਹੈਗਾ। ਹੁਣ ਅਸੀਂ ਲਾਕਡਾਊਨ ਖਤਮ ਵੀ ਕਰਤਾ ਹੈਗਾ, ਵਾਪਸ ਦੀਆਂ ਜ਼ਿੰਦਗੀ ਦੇ ਆਏ ਹੈਗੇ ਹਾਂ, ਪਰ ਉਹ ਰਫ਼ਤਾਰ ਹਜੇ ਫੜਨੀ ਬਹੁਤ ਬਾਕੀ ਹੈਗੀ ਹੈ, ਕਿਉਂਕਿ ਸਰਕਾਰਾਂ ਵੀ ਹੌਲੀ 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 ਤੁਹਾਨੂੰ ਕਹਿ ਰਹੀਆਂ ਨੇ ਕਿ ਤੁਸੀਂ 1/3 ਮਤਲਬ ਕਿ ਪੁਰਾਣੇ ਦੇ ਬੰਦੇ ਜਾਂ 50% ਤੁਹਾਡੇ ਕੋਲ ਹੋਣਗੇ, ਤੁਹਾਡੇ ਮਤਲਬ ਕਿ ਫੈਕਟਰੀ ਦੇ ਵਿੱਚ ਜਾਂ ਰੈਸਟੋਰੈਂਟ ਵੀ ਹੁਣ ਖੋਲਤੀ ਹੈ, ਤਾਂ ਉਹ ਮਤਲਬ ਕਿ ਇੱਕ ਨਤੀਜਾ ਪੜਾ ਹੈਗਾ। ਇਹ ਹੁਣ ਸਾਡੇ ਦੇਸ਼ ਦੇ ਵਿੱਚ ਵੀ ਨਜ਼ਰ ਆ ਰਿਹਾ, ਜਦੋਂ ਅਸੀਂ ਕਹਿੰਦੇ ਹਾਂ GDP ਸਾਡੀ ਕੁੱਲ ਜਿਹੜੀ ਆਮਦਨ ਹੈ ਦੇਸ਼ ਦੀ ਉਹ ਬਹੁਤ ਘੱਟ ਗਈ ਹੈਗੀ ਹੈ। ਚੌਥਾ ਪੜਾ ਹੁੰਦਾ ਜਦੋਂ ਅਸੀਂ ਗੱਲ ਕਰਦੇ ਹੈਗੇ ਹਾਂ, ਜਿਹੜੀ ਹੁਣ ਤੁਸੀਂ ਕਿਹਾ ਕਿ ਲੋਕਾਂ ਦੇ ਵਿੱਚ ਵੀ ਪਹਿਲਾਂ ਡਰ ਬਹੁਤ ਸੀਗਾ, ਡਰ ਬਹੁਤ ਸੀਗਾ, ਉਹ ਹਰੇਕ ਮਤਲਬ ਕਿ ਬਹੁਤ ਸਥਿਤੀ ਦੇ ਬੰਦੇ ਹੁੰਦੇ ਆ ਸਮਾਜ ਦੇ ਵਿੱਚ। ਜਿਹੜਾ ਚੌਥਾ ਪੜਾ ਹੈਗਾ ਉਹ ਪਹਿਲੇ ਦਿਨ ਤੋਂ ਹੀ ਜਦੋਂ ਅਸੀਂ ਕੋਰੋਨਾ ਦੀ ਇੰਨੀ ਮਤਲਬ ਕਿ ਡਰ ਪਾ ਤਾ ਲੋਕਾਂ ਦੇ ਵਿੱਚ, ਤੇ ਉਹ ਇੱਕ ਜਿਹੜੇ ਬਹੁਤ ਆਪਾਂ ਕਹਿੰਦੇ ਹਾਂ ਕਿ ਡੱਬੂ ਕਿਸਮ ਦੇ ਡਰਪੋਕ ਕਿਸਮ ਦੇ ਬੰਦੇ ਹੁੰਦੇ ਆ, ਉਹ ਪਹਿਲੇ ਦਿਨ ਤੋਂ ਹੀ ਡਰ ਰਹੇ ਸੀਗੇ, ਕੁਛ ਨੇ ਆਪਣਾ ਸਵਾਲ ਸੰਭਾਲਿਆ। ਪਰ ਦੇਖੋ ਦੋ ਗੱਲਾਂ ਰਹੇ, ਇੱਕ ਤਾਂ ਸੋਇਆ ਕਿ ਕੋਰੋਨਾ ਨਾਲ ਬਣਾਂਗੇ, ਦੂਜਾ ਹੈਗਾ ਕਿ ਭੁੱਖ ਨਾਲ ਬਣਾਂਗੇ, ਫਿਰ ਉਹਨੂੰ ਬਾਹਰ ਨਿਕਲਣਾ ਹੀ ਪੈਣਾ ਹੈਗਾ। ਇਸ ਕਰਕੇ ਬਾਹਰ ਉਹ ਨਜ਼ਰ ਆ ਰਹੇ ਨੇ, ਪਰ ਮਨ ਦਾ ਡਰ ਜਿਹੜਾ ਹੈਗਾ ਨਾ ਹਜੇ ਵੀ ਜਿਹੜਾ ਹੈਗਾ ਉਹ ਸਾਡੇ ਲੋਕਾਂ ਦੇ ਵਿੱਚੋਂ ਵੀ, ਇਕੱਲੇ ਆਪਣੇ ਦੇਸ਼ ਦੀ ਗੱਲ ਨੀ, ਵਰਲਡ ਓਵਰ ਹੀ ਵੀ ਮੈਨੂੰ ਕਈਆਂ ਨੂੰ ਮਤਲਬ ਰਾਤੀ ਦਾ ਚਮਨ ਕਰਕੇ, ਕਿਉਂਕਿ ਇੰਟਰਨੈਟ ਤੇ ਮਿਲਦੇ ਨੇ, ਤਾਂ ਮੈਨੂੰ ਇੱਕ ਦੋ ਇਟਲੀ ਤੋਂ ਫੋਨ ਆਇਆ, ਆਸਟ੍ਰੇਲੀਆ ਤੋਂ ਫੋਨ ਆਇਆ ਕਿ ਤੁਸੀਂ ਜੋ ਲਿਖ ਰਹੇ ਹੋ ਤੁਹਾਨੂੰ ਹੌਸਲਾ ਮਿਲਦਾ ਹੈਗਾ, ਕਿਉਂਕਿ ਮੈਂ ਵਿਗਿਆਨਿਕ ਨਜ਼ਰੀਏ ਨਾਲ ਆਪਣੀ ਗੱਲ ਮਤਲਬ ਕਿ ਰੱਖਣ ਦੀ ਕੋਸ਼ਿਸ਼ ਕਰਦਾ। ਤਾਂ ਇਹ ਚੌਥਾ ਪੜਾਅ ਹੈਗਾ ਨਾ ਡਰ ਵਾਲਾ, ਇਹ ਡਰ ਵਾਲਾ ਪੜਾਅ ਜਿਹੜਾ ਹੈਗਾ ਤੁਸੀਂ ਇੱਥੋਂ ਦੇਖ ਸਕਦੇ ਹੋ ਕਿ ਜਿਹੜੇ ਮਨੋਰੋਗ ਵਿਭਾਗ ਨੇ ਉਹਨਾਂ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਪਿਛਲੇ ਕੁਛ ਸਮੇਂ ਦੇ ਵਿੱਚ ਵਧੀ ਹੈਗੀ ਹੈ, ਤੇ ਹਜੇ ਇਸਦਾ ਅਸਰ ਆਉਣ ਵਾਲੇ ਸਮੇਂ ਦੇ ਵਿੱਚ ਪਊਗਾ, ਕਿਉਂਕਿ ਜਿਹੜਾ ਡਰ ਹੈਗਾ ਇਹ ਹੌਲੀ ਹੌਲੀ ਤੁਹਾਡੇ ਮਨ ਦੇ ਵਿੱਚ ਬੈਠਦਾ ਹੈਗਾ। ਅਸੀਂ ਜਦੋਂ ਬਚਪਨ ਦੇ ਵਿੱਚ ਵੀ ਦੇਖਦੇ ਹਾਂ ਕਿ ਬਚਪਨ ਦੇ ਵਿੱਚ ਅਸੀਂ ਬੱਚੇ ਨੂੰ ਡਰਾਮੇ ਹੈਗੇ ਆ ਵੀ ਤੂੰ ਆਹ ਕਰ ਲੈ ਭੂਤ ਆ ਜਾਊਗਾ, ਪੁਲਿਸ ਆ ਜਾਊਗੀ, ਉਹ ਤੁਸੀਂ ਚੁੱਕ ਜਾਊਗੀ, ਬੱਚੇ ਨੂੰ ਕਿਸੇ ਕੁਛ ਕੰਮ ਕਰਾਉਣਾ, ਤੁਸੀਂ ਖਵਾਉਣਾ ਹੈਗਾ, ਉਹ ਡਰ ਕਈ ਵਾਰੀ ਸਾਰੀ ਉਮਰ ਵੀ ਪਿਆ ਰਹਿੰਦਾ ਹੈਗਾ ਉਸ ਬੱਚੇ ਦੇ ਮਨ ਦੇ ਵਿੱਚ। ਅਸੀਂ ਦੇਖਦੇ ਹਾਂ ਕਈ ਵਾਰੀ ਲੱਭਦੇ ਹਾਂ ਵੀ ਇਹਦਾ ਬੀਜ ਕਦੋਂ ਬੀਜਿਆ ਗਿਆ ਹੋਣਾ, ਫਿਰ ਦੇਖਦੇ ਹਾਂ ਬਚਪਨ ਚ ਇੰਨਾ ਬੀਜ ਬੀਜਿਆ ਗਿਆ ਸੀਗਾ। ਠੀਕ ਹੈ ਜੀ, ਹੁਣ ਵੱਡਾ ਬੰਦਾ ਗੱਲ ਨੂੰ ਸਮਝ ਰਿਹਾ, ਜਿਹੜਾ ਬੰਦਾ ਗੱਲ ਨੂੰ ਸਮਝ ਰਿਹਾ ਹੈਗਾ ਉਹਨੂੰ ਡਰ ਘੱਟ ਹੋਊਗਾ, ਪਰ ਬਹੁਤ ਗਿਣਤੀ ਹੈਗੀ ਹੈ ਜਿਹਨਾਂ ਦੇ ਵਿੱਚ ਇਹ ਡਰ ਜਿਹੜਾ ਹੈਗਾ ਨਾ ਉਹ ਕਾਫੀ ਵੱਡੀ ਪੱਧਰ ਤੇ ਸਾਡੇ ਮਨਾਂ ਦੇ ਵਿੱਚ ਬੈਠਿਆ ਹੋਇਆ, ਜਿਹੜਾ ਕਿ ਹੌਲੀ ਹੌਲੀ ਸਾਡੇ ਮਨਾਂ ਦੇ ਵਿੱਚ ਜੋ ਅਸਰ ਦਿਖਾਊਗਾ ਉਹ ਦੇਖਣ ਚ ਨਜ਼ਰ ਆਊਗਾ ਬਾਅਦ ਦੇ ਵਿੱਚ।
ਜੀ ਉਹ ਬਿਲਕੁਲ ਬਾਅਦ ਦੇ ਵਿੱਚ ਨਜ਼ਰ ਆਏਗਾ, ਪਰ ਅੱਜ ਕੱਲ ਜਿਹੜੀ ਸਥਿਤੀ ਨਜ਼ਰ ਆ ਰਹੀ ਹੈ ਨਾ ਡਾਕਟਰ ਸਾਹਿਬ ਕੀ, ਪਹਿਲਾਂ ਹੁੰਦਾ ਸੀਗਾ ਕਿ ਲੋਕ ਇੱਕ ਦੂਜੇ ਦੇ ਨਾਲ ਬੜਾ ਹੀ ਮੇਲ ਜੋਲ ਰੱਖਦੇ ਸੀਗੇ, ਪਹਿਲਾਂ ਕਹਿੰਦੇ ਹੁੰਦੇ ਸੀਗੇ ਮਿਲੋ ਤੁਹਾਡੇ ਰਿਸ਼ਤੇ ਸੁਹਾਵਣੇ ਹੋਣਗੇ, ਤੁਸੀਂ ਇੱਕ ਦੂਸਰੇ ਦੇ ਨਾਲ ਜਿੰਨਾ ਵੱਧ ਤੋਂ ਵੱਧ ਮਿਲੋਗੇ, ਬੈਠੋਗੇ, ਗੱਲਾਂ ਕਰੋਗੇ, ਉਹਨਾਂ ਹੀ ਵਧੀਆ ਹੈ। ਪਰ ਹੁਣ ਸਥਿਤੀ ਬਦਲ ਗਈ ਹੈ, ਦੂਰੋਂ ਦੂਰੋਂ ਹਾਏ ਬਾਏ ਹੋ ਜਾਂਦੀ ਹੈ, ਮੂੰਹ ਤੇ ਮਾਸਕ ਪਾ ਕੇ ਰੱਖਣਾ ਹੈ। ਇੱਕ ਇਨਸਾਨ ਦਾ ਦੂਸਰੇ ਇਨਸਾਨ ਨੂੰ ਮਿਲਣਾ, ਇਹ ਜਿਹੜਾ ਮਿਲਣਾ ਹੈ ਇਹਦਾ ਸਰੀਰ ਦੇ ਉੱਤੇ ਕਿੱਦਾਂ ਦਾ ਪ੍ਰਭਾਵ ਪੈਂਦਾ, ਕੀ ਅਸਰ ਪੈਂਦਾ?
ਦੇਖੋ ਤੁਸੀਂ ਗੱਲ ਬਿਲਕੁਲ ਸਹੀ ਹੈਗੀ, ਅਸੀਂ ਆਪਣੇ ਆਪ ਨੂੰ ਇੱਕ ਸ਼ਬਦ ਸਾਡੇ ਅਸੀਂ ਮਤਲਬ ਕਿ ਇਸਤੇਮਾਲ ਕਰਦੇ ਹਾਂ, ਕਿਉਂਕਿ ਅਸੀਂ ਵਿਕਾਸ ਕੀਤਾ ਹੈ ਜਾਨਵਰਾਂ ਤੋਂ ਵਿਕਾਸ ਕੀਤਾ, ਪਰ ਜਦੋਂ ਅਸੀਂ ਜਾਨਵਰਾਂ ਤੋਂ ਵਿਕਾਸ ਕਰਕੇ ਉਹਨਾਂ ਤੋਂ ਅਲੱਗ ਹੋਏ ਹਾਂ, ਅਸੀਂ ਇੱਕ ਸਮਾਜ ਬਣਾਇਆ ਹੈਗਾ, ਸਮਾਜ ਸਿਰ ਗਿਆ ਹੈਗਾ, ਤਾਂ ਅਸੀਂ ਆਪਣੇ ਆਪ ਨੂੰ ਸਮਾਜਿਕ ਪ੍ਰਾਣੀ ਕਹਿੰਦੇ ਹੈਗੇ ਹਾਂ, ਤਾਂ ਸਮਾਜਿਕ ਪ੍ਰਾਣੀ ਮਤਲਬ ਕਿ ਜਿਹੜਾ ਹੈਗਾ
ਜੀ
ਮਦਦ ਕਰਦੇ ਹੋ, ਸਮਾਜ ਦਾ ਮਤਲਬ ਇਹ ਹੈਗਾ, ਠੀਕ ਹੈ ਨਾ
ਜੀ।
ਹਾਂ, ਤੇ ਕਿਉਂਕਿ ਇਹ ਸਾਡੇ ਅੰਦਰ ਹੈਗਾ, ਦਸਰ ਆਪਾਂ ਜੇ ਕਹੀਏ ਨਾ ਵੀ ਇਹ ਸਾਨੂੰ ਕੋਈ ਬਾਹਰੋਂ ਗਾਈਡ ਕਰਦਾ ਜਾਂ ਕੋਈ ਸਾਨੂੰ ਮਾਂ ਪਿਓ ਸਿਖਾਉਂਦੇ ਨੇ, ਉਹ ਠੀਕ ਹੈ, ਉਹ ਵੀ ਆਪਣੇ ਤਰੀਕੇ ਨਾਲ ਸਿਖਾਉਂਦੇ ਨੇ ਵੀ ਆਪਾਂ ਕਿਵੇਂ ਲੋਕਾਂ ਦੀ ਮਦਦ ਕਰਨੀ ਹੈ, ਸਕੂਲ ਸਿਖਾਉਂਦਾ ਹੈ, ਕਿਤਾਬਾਂ ਸਿਖਾਉਂਦੀਆਂ ਨੇ, ਪਰ ਇਹ ਸਾਡੇ ਅੰਦਰ ਹੈਗਾ। ਤੁਸੀਂ ਦੇਖੋ ਵੀ ਇੱਕ ਸੜਕ ਦੇ ਉੱਤੇ ਕਿਸੇ ਦਾ ਐਕਸੀਡੈਂਟ ਹੁੰਦਾ ਹੈਗਾ, ਅਸੀਂ ਜਾਣਦੇ ਨੀ, ਕੁਛ ਨੀ ਕਰਦੇ, ਇੱਕ ਭੀੜ ਇਕੱਠੀ ਹੋ ਜਾਂਦੀ ਹੈ, ਕੁਛ ਨਵੇਂ ਤਮਾਸ਼ਬੀਨ ਵੀ ਹੁੰਦੇ ਨੇ, ਪਰ ਉਹਨੇ ਚ ਮਦਦ ਕਰਨ ਵਾਲੇ ਵੀ ਹੁੰਦੇ ਨੇ, ਕਿਸੇ ਨੂੰ ਨੀ ਪਤਾ ਹੁੰਦਾ ਵੀ ਉਹ ਕੌਣ ਹੈਗਾ ਬੰਦਾ ਜਿਹਦਾ ਐਕਸੀਡੈਂਟ ਹੋਇਆ ਹੈਗਾ। ਇਹ ਤਾਂ ਮਤਲਬ ਕਿ ਆਪਾਂ ਨਿੱਜੀ ਪੱਧਰ ਤੇ ਰੋਜ਼ ਦੇਖਦੇ ਹਾਂ ਆਪਣੇ ਸੜਕਾਂ ਦੇ ਉੱਤੇ, ਗਲੀਆਂ ਦੇ ਵਿੱਚ, ਪਰ ਤੁਸੀਂ ਦੇਖੋ ਵੀ ਆਪਣੇ ਦੇਸ਼ ਦੇ ਅੰਦਰ ਕਿਤੇ ਭੂਚਾਲ ਆ ਜਾਏ, ਕਿਤੇ ਹੜ੍ਹ ਆ ਜਾਣ, ਤੇ ਕਿੰਨੀ ਵੱਡੀ ਕਿਤੇ ਤਬਾਹੀ ਹੁੰਦੀ ਅਸੀਂ ਦੇਖਦੇ ਹਾਂ, ਤੇ ਫਿਰ ਅਪੀਲ ਹੁੰਦੀ ਹੈ, ਲੋਕੀ ਆਪਣੇ ਬਗੈਰ ਕਿਸੇ ਵਿਵਾਦ ਤੋਂ ਲੋਕਾਂ ਨੂੰ ਹੈਲਪ ਕਰਨ ਵਾਸਤੇ ਬਾਹਰ ਨਿਕਲਦੇ ਨੇ, ਚੀਜ਼ਾਂ ਇਕੱਠੀਆਂ ਕਰਕੇ ਭੇਜਦੇ ਨੇ, ਪੈਸੇ ਇਕੱਠੇ ਕਰਕੇ ਭੇਜਦੇ ਨੇ, ਅਸੀਂ ਕੱਲ ਦੀ ਗੱਲ ਹੀ ਆਪਾਂ ਦੇਖੀਏ ਵੀ ਕੱਲ ਇੱਕ ਐਕਸੀਡੈਂਟ ਆਪਣੇ ਕੇਰਲਾ ਦੇ ਵਿੱਚ ਹੋਇਆ, ਜਿਹੜਾ ਜਹਾਜ਼ ਹੋਇਆ ਸੀਗਾ ਦੋ ਟੁਕੜੇ ਹੋ ਗਏ ਉਹਦੇ, ਹਨਾ। ਤੇ ਅੱਜ ਸਵੇਰ ਦੀ ਖ਼ਬਰ ਸੀਗੀ ਮਤਲਬ ਜੀ ਵੀ ਕੇਰਲਾ ਦੇ ਵਿੱਚ ਲੋਕੀ ਬਾਹਰ ਨਿਕਲ ਕੇ ਹਸਪਤਾਲਾਂ ਵਿੱਚ ਗਏ ਨੇ ਆਪਣਾ ਬਲੱਡ ਡੋਨੇਟ ਕਰਨ ਵਾਸਤੇ, ਵੀ ਜੇ ਕਿਸੇ ਕੋਈ ਬੰਦੇ ਨੂੰ ਬਲੱਡ ਦੀ ਲੋੜ ਹੈਗੀ ਅਸੀਂ ਹੈਗੇ ਅਭਿਆਸ। ਕਹਿਣ ਦਾ ਮਤਲਬ ਇਹ ਹੈਗਾ ਵੀ ਇਹ ਇੱਕ ਸਾਡੇ ਮਨ ਦੀ ਜਿਹੜੀ ਸਮਾਜਿਕ ਅਵਸਥਾ ਹੈਗੀ ਹੈ, ਸਮਾਜ ਜੁਰਮ ਦੀ ਅਵਸਥਾ ਹੈਗੀ ਹੈ, ਉਸ ਨੂੰ ਮਤਲਬ ਕਿ ਅਸੀਂ ਹੌਲੀ ਹੌਲੀ ਤੋੜ ਰਹੇ ਹਾਂ ਵੀ ਸਟੇ ਹੋਮ ਸੇਫ, ਮਤਲਬ ਸਟੇ ਸੇਫ ਸਟੇ ਹੋਮ, ਵੀ ਤੁਸੀਂ ਸੁਰੱਖਿਅਤ ਰਹੋ ਘਰੇ ਰਹੋ। ਜਾਂ ਸਾਡਾ ਜਿਹੜਾ ਮੋਬਾਈਲ ਦੀ ਰਿੰਗ ਟੋਨ ਤੇ ਵੀ ਅੱਜ ਉਹੀ ਗੱਲ ਆ ਰਹੀ ਹੈ ਵੀ ਅਨਲੋਕਡਾਊਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ, 6 ਫੁੱਟ ਦੀ ਦੂਰੀ ਰੱਖੋ, ਮੂੰਹ ਤੇ ਮਾਸਕ ਪਾਓ, ਤੇ ਜੇ ਲੋੜ ਨਹੀਂ ਹੈ ਤਾਂ ਘਰੋਂ ਬਾਹਰ ਨਾ ਨਿਕਲੋ। ਜਿਹੜੀ ਕਿ ਤੁਹਾਨੂੰ ਘਰ ਦੇ ਅੰਦਰ ਮਹਿਦੂਦ ਕਰਨ ਦੀ ਜਿਹੜੀ ਮਤਲਬ ਉਹਨਾਂ ਨੂੰ ਘਰ ਦੇ ਅੰਦਰ ਰੱਖਣ ਦੀ ਜਿਹੜੀ ਗੱਲ ਹੈਗੀ ਹੈ ਨਾ, ਇਹ ਸਾਨੂੰ ਮਤਲਬ ਕਿ ਹੌਲੀ ਹੌਲੀ ਸਾਡੇ ਮਨਾਂ ਦੇ ਵਿੱਚ ਪਾਈ ਜਾ ਰਹੀ ਹੈਗੀ ਆ। ਤੇ ਤੁਸੀਂ ਦੇਖੋ ਇਹ ਮਤਲਬ ਇਹ ਨੀ ਕਿ ਵੀ ਜਦੋਂ ਇਹ ਬਿਮਾਰੀ ਠੀਕ ਹੋ ਜੂਗੀ ਜਾਂ ਬਿਮਾਰੀ ਮਤਲਬ ਸਾਡੇ ਕੰਟਰੋਲ ਚ ਆ ਜੂਗੀ, ਹੋਰ 2-4-5 ਮਹੀਨਿਆਂ ਦੇ ਵਿੱਚ ਅਸੀਂ ਬਹੁਤ ਵੱਡੀਆਂ ਮਹਾਂਮਾਰੀਆਂ ਦੇਖੀਆਂ ਨੇ, ਇਹਦਾ ਅਸਰ ਕੀ ਹੈ ਕਿ ਅਸੀਂ ਨਾਲੋ ਨਾਲ ਇੱਕ ਹੋਰ ਤਿਆਰੀ ਕਰ ਰਹੇ ਹਾਂ ਵੀ ਲੋਕਾਂ ਨੂੰ ਅਸੀਂ ਹੁਣ ਪ੍ਰੈਕਟਿਸ ਕਰਾ ਰਹੇ ਹਾਂ ਘਰੇ ਬੈਠਣ ਦੀ, ਫਿਰ ਇਹਨਾਂ ਨੂੰ ਘਰੇ ਬੈਠਣ ਦਾ ਪੱਕਾ ਹੀ ਅਸੀਂ ਇੰਤਜ਼ਾਮ ਵੀ ਕਰ ਰਹੇ ਹਾਂ। ਤੁਸੀਂ ਦੇਖੋ ਵੀ ਆਨਲਾਈਨ ਕਰਦੇ ਹਾਂ ਕਿ ਬੱਚੇ ਨੂੰ ਐਜੂਕੇਸ਼ਨ ਦਿੱਤੀ ਜਾ ਰਹੀ ਹੈ, ਹਨਾ। ਸਕੂਲਾਂ ਦੇ ਵਿੱਚ ਤੁਸੀਂ ਦੇਖ ਲਓ ਵੀ ਭਾਵੇਂ ਬੱਚੇ ਨਰਸਰੀ ਦੇ ਵਿੱਚ ਨੇ ਤੇ ਚਾਹੇ ਬੱਚੇ ਮਤਲਬ ਕਿ ਕਾਲਜ ਦੇ ਵਿੱਚ ਨੇ, ਤਦ ਵੀ ਹੁਣ ਆਨਲਾਈਨ ਮਤਲਬ ਕਿ ਸਾਡੇ ਹੋ ਰਹੀ ਹੈ। ਉਹਨੇ ਵੱਖ ਵੱਖ ਨੇ ਵੀ ਉਹ ਕਿੰਨੇ ਬੱਚਿਆਂ ਤੱਕ ਪਹੁੰਚ ਕਰ ਰਿਹਾ ਸਾਡੇ, ਕਿੰਨੇ ਬੱਚਿਆਂ ਕੋਲ ਇੰਟਰਨੈਟ ਹੈ, ਵੱਖਰੀ ਗੱਲ ਹੈ। ਆਨਲਾਈਨ ਐਜੂਕੇਸ਼ਨ ਹੈ, ਇਸ ਤੋਂ ਬਾਅਦ ਆਨਲਾਈਨ ਹੀ ਇਗਜ਼ਾਮ ਦੀ ਪ੍ਰਕਿਰਿਆ ਦੀ ਤਿਆਰੀ ਹੋ ਰਹੀ ਹੈ ਵੀ ਆਨਲਾਈਨ ਹੀ ਇਹਨਾਂ ਦੇ ਇਗਜ਼ਾਮ ਲੈ ਲਓ। ਫਿਰ ਜਦੋਂ ਰਿਜ਼ਲਟ ਆ ਜੂਗਾ ਤੇ ਉਹਨਾਂ ਨੂੰ ਜੋਬ ਚਾਹੀਦੀ ਹੈ, ਇਹਨਾਂ ਨੂੰ ਆਨਲਾਈਨ ਜੋਬ ਵਾਸਤੇ ਅਪਲਾਈ ਕਰੋ, ਫਿਰ ਤੁਹਾਡੀ ਸਿਲੈਕਸ਼ਨ ਹੋ ਜੂਗੀ, ਤੁਸੀਂ ਆਨਲਾਈਨ ਵਰਕ ਐਟ ਹੋਮ ਕਰੋ। ਯਾਨੀ ਕਿ ਸਾਡਾ ਮਤਲਬ ਕਿ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਾਡੀ ਪੜ੍ਹਾਈ ਆਨਲਾਈਨ ਹੋ ਰਹੀ ਹੈ। ਮੈਡੀਕਲ ਦੇ ਤੌਰ ਤੇ ਐਜ ਏ ਡਾਕਟਰ ਦੇ ਤੌਰ ਤੇ ਤੁਸੀਂ ਦੇਖ ਲਓ ਵੀ ਅੱਜ ਤੁਸੀਂ ਕਿਸੇ ਨੂੰ ਪੀਜੀਆਈ ਦਿਖਾਉਣਾ ਹੈਗਾ, ਤੁਹਾਨੂੰ ਪਹਿਲਾਂ ਉੱਥੇ ਵੀਡੀਓ ਕਾਨਫਰੰਸਿੰਗ ਆਈ ਹੋਈ, ਸਿੱਧਾ ਤੁਹਾਨੂੰ ਓਪੀਡੀ ਵਿੱਚ ਅਜੇ ਵੀ ਉਹਨਾਂ ਨੇ ਅਲਾਓ ਨਹੀਂ ਕੀਤਾ ਹੈਗਾ, ਤੁਸੀਂ ਵੀਡੀਓ ਕਾਨਫਰੰਸਿੰਗ ਰਾਹੀਂ ਮਤਲਬ ਕਿ ਤੁਸੀਂ ਆਪਣੀ ਕੰਪਲੇਨ ਦੱਸੋ, ਤੁਹਾਨੂੰ ਟਾਈਮ ਮਿਲ ਜੂਗਾ ਉਸ ਟਾਈਮ ਤੇ ਤੁਸੀਂ ਉਸ ਡਾਕਟਰ ਨਾਲ ਗੱਲ ਕਰੋ, ਆਪਣੀ ਗੱਲ ਦੱਸੋ ਕਿ ਮੇਰਾ ਸਮੱਸਿਆ ਹੈ, ਤੁਹਾਨੂੰ ਕੁਛ ਆ ਜਾਊਗਾ।
ਬਾਕੀ ਮਤਲਬ ਕਹਿ ਲੋ ਕਿ ਇੱਕ ਤਰ੍ਹਾਂ ਦਾ ਕੋਰੋਨਾ ਕਾਲ ਦੇ ਆਉਣ ਦੇ ਨਾਲ ਇਹ ਜਿਹੜਾ ਸਮਾਜਿਕ ਮੁਹਾਂਦਰਾ ਹੈ ਉਹ ਸਾਰਾ ਇੱਕ ਤਰ੍ਹਾਂ ਨਾਲ ਬਦਲ ਰਿਹਾ, ਸਾਡੀ ਰਹਿਣੀ ਬਹਿਣੀ ਬਦਲ ਰਹੀ ਹੈ, ਸਾਡੀ ਸੋਚਣ ਦੀ ਮਤਲਬ ਕਿਸ ਤਰ੍ਹਾਂ ਦਾ ਸੋਚਣਾ, ਸਾਡੇ ਕੰਮ ਕਰਨ ਦਾ ਤਰੀਕਾ ਸਭ ਕੁਛ ਬਦਲਦਾ ਜਾ ਰਿਹਾ। ਔਰ ਤੁਸੀਂ ਇੱਕ ਲੇਖ ਵੀ ਲਿਖਿਆ ਸੀਗਾ ਨਵੇਂ ਸੱਭਿਆਚਾਰ ਦੀ ਪੈੜ ਚਾਲ, ਸੋ ਕੋਰੋਨਾ ਦੇ ਇਸ ਕਾਲ ਦੇ ਵਿੱਚ ਅਸੀਂ ਮਤਲਬ ਕਿਸ ਤਰ੍ਹਾਂ ਦੇ ਸੱਭਿਆਚਾਰ ਦੇ ਵੱਲ ਵੱਧ ਰਹੇ ਹਾਂ?
ਇਹ ਜਿਹੜਾ ਮੈਂ ਦੱਸ ਰਿਹਾ ਸੀਗਾ ਇੱਕ ਨਵਾਂ ਸੱਭਿਆਚਾਰ ਹੈ ਵੀ ਘਰ ਦੇ ਵਿੱਚ ਬੈਠੋ, ਤੁਸੀਂ ਸਾਨੂੰ ਆਨਲਾਈਨ ਮਤਲਬ ਕਿ ਅੱਜ ਕੱਲ੍ਹ ਸਮਾਨ ਮਿਲਦਾ ਹੈਗਾ, ਤੁਸੀਂ ਆਪਣੇ ਮਤਲਬ ਕਿ ਜੁੱਤਿਆਂ ਤੋਂ ਲੈ ਕੇ ਪੈਨ ਤੱਕ ਕੱਪੜਿਆਂ ਤੱਕ ਸਾਰਾ ਕੁਝ ਤੁਹਾਨੂੰ ਆਨਲਾਈਨ ਘਰੇ ਮਿਲੂਗਾ। ਗ੍ਰੋਸਰੀ ਜਿਹੜੀ ਹੈਗੀ ਹੈ ਐਮਾਜੋਨ ਵਾਲਿਆਂ ਨੇ ਹੁਣ ਮਤਲਬ ਕਿ ਵਾਲੀ ਵੱਡੀ ਕੰਪਨੀ ਨੇ ਵੀ ਘਰ ਦੇ ਤੁਹਾਨੂੰ ਆਟਾ ਪਹੁੰਚਾਉਣਾ ਸ਼ੁਰੂ ਕਰਤਾ ਹੈਗਾ, ਦਾਲ ਪਹੁੰਚਾਉਣੀ ਸ਼ੁਰੂ ਕਰਤੀ ਹੈਗੀ ਹੈ। ਪਹਿਲਾਂ ਦੂਜੇ ਵੱਡੇ ਸਮਾਨ ਮਿਲਦੇ ਸੀਗੇ, ਹੁਣ ਆਟਾ ਤੱਕ ਤੁਹਾਡੀ ਜਿਹੜੀ ਗ੍ਰੋਸਰੀ ਤੁਹਾਨੂੰ ਘਰੇ ਮਿਲ ਰਹੀ ਹੈ, ਹੋਰ ਸਮਾਨ ਤੁਹਾਨੂੰ ਮਿਲ ਰਹੇ ਨੇ। ਮੈਡੀਕਲ ਦੀ ਜਿਹੜੀ ਮਤਲਬ ਤੁਹਾਨੂੰ ਸਹੂਲਤ ਹੈਗੀ ਹੈ ਵੀ ਤੁਸੀਂ ਆਨਲਾਈਨ ਡਾਕਟਰ ਨਾਲ ਕੰਸਲਟ ਕਰੋ, ਫਿਰ ਤੁਸੀਂ ਵੀ ਆਪਣੇ ਬਲੱਡ ਟੈਸਟ ਕਰਨ ਵਾਸਤੇ ਡਾਕਟਰ ਕਹਿੰਦਾ ਹੈਗਾ ਤੁਸੀਂ ਉਹ ਫੋਨ ਕਰੋ ਤੇ ਸਾਨੂੰ ਆਨਲਾਈਨ ਕਰੇ ਮਤਲਬ ਕਿ ਡਾਕਟਰ ਆ ਕੇ ਸੈਂਪਲ ਲੈ ਜਾਊਗਾ, ਮਤਲਬ ਕਿ ਕੈਮਿਸਟ ਜਿਹੜਾ ਲਵਾਟਰੀ ਟੈਕਨੀਸ਼ੀਅਨ ਹੈ, ਰਿਪੋਰਟ ਸਾਡੀ ਈਮੇਲ ਤੇ ਆ ਜਾਊਗੀ, ਫਿਰ ਤੁਸੀਂ ਉਹ ਵਟਸਐਪ ਕਰਕੇ ਡਾਕਟਰ ਨੂੰ ਭੇਜ ਦਿਓ, ਉਹ ਵਟਸਐਪ ਤੇ ਉਹ ਕਰਕੇ ਫਿਰ ਤੁਹਾਨੂੰ ਦਵਾਈਆਂ ਲਿਖ ਦੂਗਾ। ਤੇ ਦਵਾਈਆਂ ਦੇ ਲਈ ਵੀ ਤੁਸੀਂ ਅੱਜ ਕੱਲ੍ਹ ਕੰਪਨੀਆਂ ਆਨਲਾਈਨ ਦਵਾਈਆਂ ਵੀ ਤੁਹਾਨੂੰ ਕਰੇ, ਇਹਨਾਂ ਕੋਈ ਸਬਸਕ੍ਰਿਪਸ਼ਨ ਹੈਗੀ ਹੈ ਉਹਨੇ ਪ੍ਰਸਕ੍ਰਿਪਸ਼ਨ ਲਿਖੀ ਹੈ ਡਾਕਟਰ ਨੇ, ਉਹਨੂੰ ਫੋਟੋ ਖਿੱਚ ਕੇ ਭੇਜੋ, ਉਹ ਦਵਾਈਆਂ ਤੁਹਾਨੂੰ ਘਰੇ ਮਿਲ ਜਾਣਗੀਆਂ। ਇੱਥੇ ਤਰੀਕੇ ਤੁਸੀਂ ਦੇਖ ਲਓ ਕੋਈ ਵੀ ਇਹੋ ਜਿਹਾ ਕੰਮ ਨਹੀਂ ਹੈਗਾ ਜਿਹੜੀ ਆਨਲਾਈਨ ਮਤਲਬ ਤੁਹਾਨੂੰ ਘਰੇ ਬਿਠਾਉਣ ਦਾ ਜਿਹੜਾ ਨਵਾਂ ਸੱਭਿਆਚਾਰ ਹੈਗਾ ਵੀ ਘਰੇ ਤੁਹਾਡਾ ਸਾਰਾ ਦਿਨ
ਬਿਲਕੁਲ ਨੁਕਸਾਨ ਕੀ ਹੋਣਾ ਜੀ। ਸਾਡੇ ਨਾਲ ਇਸ ਵਕਤ ਇੱਕ ਕਾਲਰ ਨੇ ਪ੍ਰੋਗਰਾਮ ਚ, ਹੈਲੋ
ਹੈਲੋ
ਜੀ, ਸਵਾਗਤ ਪ੍ਰੋਗਰਾਮ ਚ ਜੀ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਹੋ
ਜੀ? ਮੈਂ ਗੁਰਿੰਦਰਪਾਲ ਸਿੰਘ ਬੋਲਦਾ ਰਾਜਪੁਰਾ ਤੋਂ।
ਹਾਂਜੀ ਗੁਰਿੰਦਰ ਜੀ, ਕੋਈ ਸਵਾਲ ਤੁਹਾਡਾ?
ਜੀ ਜੀ, ਸਵਾਲ ਇਹ ਸਰ ਨੂੰ ਵੀ ਨਾ ਗੱਲ ਏਦਾਂ ਵੀ ਨਾ ਮੈਂ ਰਹਿੰਦਾ ਰਾਜਪੁਰਾ
ਜੀ
ਜੀ, ਸਾਡੇ ਨੇੜੇ ਨਾ ਇੱਕ ਦੋ ਕੇਸ ਆਏ ਨੇ ਕੋਰੋਨਾ ਦੇ।
ਹਾਂਜੀ
ਜੀ ਹੁਣ ਦੇਖੋ ਜਦੋਂ ਲੰਘਦੇ ਵੜਦੇ ਗਲੇ ਚ ਡਰ ਵੀ ਲੱਗਦਾ, ਸੋ ਮੈਂ ਇਹ ਗੱਲ ਕਹਿਣਾ ਸੀ ਅਸੀਂ ਆਪਣਾ ਆਪਣਾ ਮਾਨਸਿਕ ਸੰਤੁਲਨ ਕਿਵੇਂ ਬੈਲੈਂਸ ਰੱਖ ਸਕਦੇ ਹਾਂ ਤਾਂ ਕਿ ਸਾਨੂੰ ਇੱਕ ਤਾਂ ਸਟ੍ਰੈਸ ਲੈਵਲ ਨਾ ਆਵੇ, ਕਿ ਉਹ ਸਮਾਜ ਚ ਰਹਿਣਾ ਤਾਂ ਹਰ ਇੱਕ ਕੰਮ ਤੱਕ ਜ਼ਰੂਰੀ ਹੈ ਜੀ,
ਬਿਲਕੁਲ,
ਤੇ ਆਪਾਂ ਆਪਣਾ ਮਾਨਸਿਕ ਲੈਵਲ ਕਿਵੇਂ ਸਹੀ ਰੱਖੀਏ ਤਾਂ ਕਿ ਸਾਡੇ ਦਿਮਾਗ ਤੇ ਸਟ੍ਰੈਸ ਨਾ ਆਏ, ਕਿਉਂਕਿ
ਡਰ ਦਾ ਜਿਹੜਾ ਮਤਲਬ ਕਿ ਵੱਡਾ ਇਲਾਜ ਜਿਹੜਾ ਹੈਗਾ ਉਹ ਗਿਆਨ ਹੈਗਾ। ਹੁਣ ਸਾਡੇ ਕੋਲੋਂ ਇਹਨਾਂ 6-7 ਮਹੀਨਿਆਂ ਦੇ ਵਿੱਚ ਇਸ ਬਿਮਾਰੀ ਦੀ ਪੂਰੀ ਜੀ ਪੂਰਾ ਗਿਆਨ ਸਾਡੇ ਹੱਥ ਵਿੱਚ ਹੈਗਾ। ਸਾਨੂੰ ਇਹ ਪਤਾ ਵੀ ਬਿਮਾਰੀ ਫੈਲਦੀ ਕਿਵੇਂ ਹੈ, ਇਹ ਬਿਮਾਰੀ ਮਤਲਬ ਕਿ ਸਰੀਰ ਚ ਜਾ ਕੇ ਅੱਗੋਂ ਕਰਦੀ ਕੀ ਹੈਗੀ ਹੈ, ਯਾਨੀ ਕਿ ਫੈਲਣ ਦਾ ਤਰੀਕਾ ਸਾਨੂੰ ਪਤਾ ਵੀ ਸਾਡੇ ਅੰਦਰ ਛਿੱਕ ਰਾਹੀਂ ਜਾਂ ਖਾਂਸੀ ਰਾਹੀਂ, ਇਹ ਸਾਰਿਆਂ ਨੂੰ ਪਤਾ ਹੈਗਾ ਤੇ ਸਾਡੀ ਬੋਡੀ ਚ ਕਰਦੀ ਕੀ ਹੈਗੀ ਹੈ, ਵਾਇਰਸ ਜਾਂਦਾ ਹੈਗਾ। ਤੁਸੀਂ ਹੁਣ ਤੱਕ ਪਤਾ ਲੱਗ ਗਿਆ ਕਿ ਲਗਭਗ ਬਹੁਤ ਹੀ ਵੱਡੇ ਗਿਣਤੀ ਦੇ ਵਿੱਚ ਮਤਲਬ ਕਿ ਸਰਵੇ ਹੋਇਆ ਹੈਗਾ ਤੇ ਦਿੱਲੀ ਦੇ ਵਿੱਚ ਜਦੋਂ ਉਹਨਾਂ ਨੇ ਰੈਪਿਡ ਟੈਸਟ ਕੀਤਾ ਹੈਗਾ ਉਹਦੇ ਵਿੱਚ 30% ਲੋਕਾਂ ਦੇ ਵਿੱਚ ਪੋਜ਼ਿਟਿਵ ਪਾਇਆ ਗਿਆ ਟੈਸਟ। ਉਹਦਾ ਮਤਲਬ ਇਹ ਹੈਗਾ ਕਿ 30% ਲੋਕਾਂ ਨੂੰ ਬਿਮਾਰੀ ਹੋਈ ਹੈ, ਉਹਨਾਂ ਨੂੰ ਪਤਾ ਵੀ ਨਹੀਂ ਸੀਗਾ, ਯਾਨੀ ਕਿ ਉਹ ਹੋ ਕੇ ਤੇ ਮਤਲਬ ਕਿ ਬੋਡੀ ਦੇ ਵਾਇਰਸ ਜਿਹੜਾ ਸੀਗਾ ਉਹ ਆਪਣਾ ਅੰਦਰ ਹੀ ਅੰਦਰ ਸਾਡੀ ਬੋਡੀ ਨੇ ਉਹਦੇ ਨਾਲ ਦੇਖ ਲਿਆ, ਉਹ ਡੀਲ ਕਰ ਲਿਆ। ਦੂਜਾ ਹੈਗਾ ਕਿ ਜਿਹੜੇ ਪੋਜ਼ਿਟਿਵ ਆ ਰਹੇ ਨੇ ਉਹਨਾਂ ਦੇ ਤੁਸੀਂ ਦੇਖ ਲਓ ਵੀ 81% ਮਰੀਜ਼ ਉਹ ਨੇ ਜਿਹਨਾਂ ਨੂੰ ਹਲਕਾ ਮਤਲਬ ਕਿ ਬੁਖਾਰ ਜਿਹਾ ਹੁੰਦਾ ਹੈਗਾ, ਇੱਕ ਅੱਧੀ ਗੋਲੀ ਖਾਣ ਦੇ ਨਾਲ ਉਹ 2-3 ਦਿਨ ਮਸਾਂ ਰਹਿੰਦਾ ਹੈਗਾ ਤੇ ਉਹ ਠੀਕ ਹੋ ਜਾਂਦੇ ਨੇ। 13-14% ਉਹ ਨੇ ਜਿਹਨਾਂ ਨੂੰ ਥੋੜਾ ਜਿਹਾ ਮਤਲਬ ਕਿ ਵੱਧ ਦਵਾਈ ਦੀ ਲੋੜ ਪੈਂਦੀ ਹੈ, ਜਿਹਨਾਂ ਦਾ ਖਾਂਸੀ ਹੁੰਦੀ ਹੈ, ਜਿਹਨਾਂ ਨੂੰ ਥੋੜਾ ਜਿਹਾ ਮਤਲਬ ਕਿ ਬੁਖਾਰ 2-3-4 ਦਿਨ ਰਹਿੰਦਾ ਹੈਗਾ ਤੇ ਉਹਨਾਂ ਨੂੰ ਹਫ਼ਤਾ ਕੁ ਦਵਾਈ ਖਾਣੀ ਪੈਂਦੀ ਹੈ। 6% ਲੋਕ ਨੇ ਜਿਹਨਾਂ ਨੂੰ ਹਸਪਤਾਲ ਵਿੱਚ ਦਾਖਲ ਹੋਣ ਦੀ ਲੋੜ ਪੈਂਦੀ ਹੈ, ਜਿਹਨਾਂ ਨੂੰ ਆਕਸੀਜਨ ਵਗੈਰਾ ਦੀ ਲੋੜ ਪੈਂਦੀ ਹੈ। ਅੱਜ ਆਪਾਂ ਲੇਟੈਸਟ ਮਤਲਬ ਕਿ ਦੇਖੀਏ ਵੀ ਅੱਜ ਦੇ ਆਂਕੜੇ ਜਿਹੜੇ ਨੇ, ਅਸੀਂ 20 ਲੱਖ ਕੇਸ ਹੋਇਆ ਟੋਟਲ ਤੇ 40,000 ਡੈਥ ਹੋਈਆਂ ਨੇ, ਇਹ 2% ਬੰਦੇ ਹੈਗੇ ਨੇ, 2% ਡੈਥ ਰੇਟ ਹੈ। 2% ਡੈਥ ਰੇਟ ਨੂੰ ਇਸ ਤਰ੍ਹਾਂ ਲੈਣਾ ਚਾਹੀਦਾ ਹੈ ਕਿ 98% ਲੋਕ ਬਿਲਕੁਲ ਠੀਕ ਹੋ ਰਹੇ ਨੇ, ਇਸ ਕਰਕੇ ਇਸ ਗਰਮ ਦੀ ਲੋੜ ਨਹੀਂ ਹੈਗੀ ਵੀ ਅਸੀਂ 98% ਦੇ ਵਿੱਚ ਹੈਗੀਆਂ ਬਹੁਤੇ ਬੰਦੇ। 2% ਦੇ ਵਿੱਚ ਵੀ ਜਿਹੜੇ ਡੈਥ ਹੋ ਰਹੀਆਂ ਨੇ ਉਹਨਾਂ ਦੀ ਜੇ ਤੁਸੀਂ ਲੋਕਾਂ ਦਾ ਪਤਾ ਕਰਕੇ ਦੇਖੋ ਜੀ, ਜਿਹੜੇ ਮਰਨ ਵਾਲੇ ਨੇ ਉਹ ਨੇ ਜਿਹਨਾਂ ਨੂੰ ਪਹਿਲਾਂ ਆਲਰੇਡੀ ਕੋਈ ਬਿਮਾਰੀ ਹੈ ਜਿਸ ਕਰਕੇ ਉਹ ਬਹੁਤ ਲੰਬੇ ਸਮੇਂ ਤੋਂ ਵੀ ਦਵਾਈ ਖਾ ਰਹੇ ਨੇ, ਤੇ ਸ਼ੂਗਰ ਦੇ ਮਰੀਜ਼ ਨੇ, ਹਾਰਟ ਦੇ ਮਰੀਜ਼ ਨੇ, ਜਿਹਨਾਂ ਨੂੰ ਦਮਾ ਹੈਗਾ, ਕੈਂਸਰ ਹੈਗਾ, ਇਸ ਤਰ੍ਹਾਂ ਦੇ ਜਿਹੜੇ ਮਰੀਜ਼ ਹੈਗੇ ਨੇ, ਉੱਤੋਂ ਉਹਨਾਂ ਨੂੰ ਕਿਸੇ ਵਕਤ ਕਰੋਨਾ ਹੋ ਗਿਆ ਤਾਂ ਉਹ ਫਿਰ ਸੀਰੀਅਸ ਹੋ ਜਾਂਦੇ ਨੇ ਤੇ ਉਹਨਾਂ ਦੀ ਡੈਥ ਹੋਈ ਹੈ। ਤਾਂ ਇਸ ਪੱਖ ਤੋਂ ਗੱਲ ਨੂੰ ਸਮਝਦੇ ਹੋਏ ਸਾਨੂੰ ਆਪਣੇ ਜਿਹੜੇ ਹੈ ਡਰ ਨੂੰ ਜਿਹੜਾ ਹੈ ਉਹ ਦੂਰ ਰੱਖਣਾ ਚਾਹੀਦਾ ਹੈਗਾ, ਇਸ ਤਰ੍ਹਾਂ ਬਿਲਕੁਲ ਡਰਨ ਦੀ ਲੋੜ ਨਹੀਂ ਹੈਗੀ ਹੈ। ਤੁਸੀਂ ਇਹ ਦੇਖੋ ਵੀ ਜਿਹੜਾ ਇਹ 40 ਸਾਲ ਤੋਂ ਘੱਟ ਜਿਹੜਾ ਕੋਈ ਨੌਜਵਾਨ ਹੈਗਾ ਉਹਦਾ ਡੈਥ ਰੇਟ ਬਹੁਤ ਬਹੁਤ ਘੱਟ ਹੈ, ਕਿਸੇ 1,000 ਦੇ ਵਿੱਚੋਂ ਵੀ ਜਾ ਕੇ ਵੀ ਕਿਤੇ 2-4 ਬੰਦੇ ਜਿਹੜੇ ਨੇ ਉਹ ਹੈਗੇ ਨੇ। ਇਹ ਜਿਹੜਾ ਟੋਟਲ ਅਨਾਲਿਸਿਸ ਜਿਹੜਾ ਤੁਸੀਂ ਡੈਥ ਦਾ ਕਰ ਲਓ। ਦੂਜੀ ਗੱਲ ਹੋਰ ਹੈਗੀ ਹੈ ਵੀ ਸਾਨੂੰ ਮੀਡੀਆ ਜਿਹੜਾ ਡਰਾ ਰਿਹਾ ਹੈਗਾ, ਅਸੀਂ ਇਹਨੂੰ ਸਮਝੀਏ ਵੀ ਅਸੀਂ ਰਹਿੰਦੇ ਹੈਗੇ ਹਾਂ ਮਤਲਬ ਵੀ ਆਪਣੇ ਆਲੇ ਦੁਆਲੇ ਕਿੰਨੀਆਂ ਬਿਮਾਰੀਆਂ ਤੇ ਅਸੀਂ ਉਹਨਾਂ ਦਾ ਅੱਗੋਂ ਮਤਲਬ ਵੀ ਦੇਖਦੇ ਹਾਂ ਉਹਨਾਂ ਦਾ ਕੀ ਹਾਲਤ ਹੁੰਦੀ ਹੈ। ਕੱਲੀ ਟੀਵੀ ਦੇ ਨਾਲ ਰੋਜ਼ 1500 ਬੰਦਾ ਮਰਦਾ ਹੈ, ਤੇ ਜੇ ਆਪਾਂ ਮਤਲਬ ਵੈਸੇ ਦੇਖੀਏ ਤਾਂ ਹਰ ਰੋਜ਼ ਸਾਡੇ ਹਿੰਦੁਸਤਾਨ ਦੇ ਵਿੱਚ 25,000 ਡੈਥਸ ਹੁੰਦੀ ਹੈ ਨਾਰਮਲ, ਆਪਾਂ ਜੇ ਆਂਕੜੇ ਰੈਗੂਲਰ ਦੇਖੀਏ ਪਿਛਲੇ ਕਈ ਸਾਲਾਂ ਤੋਂ। ਸਾਡੇ 9 ਲੱਖ ਜਿਹੜਾ ਹੈਗਾ ਸਾਡਾ ਡੈਥ ਹੈ, ਸਾਡੇ 9 ਕਰੋੜ ਡੈਥ ਹਰ ਸਾਲ ਹੁੰਦੀ ਹੈ, ਐਵੇਂ ਬਰਥ ਹੁੰਦਾ ਹੈਗਾ, ਬਰਥ ਦੇ ਡੈਥ ਅਸੀਂ ਮਾਈਨਸ ਕਰਕੇ ਫਿਰ ਦੇਖਦੇ ਹਾਂ ਸਾਡੀ ਆਬਾਦੀ ਵੱਧ ਰਹੀ ਹੈਗੀ। ਪਰ ਇਹ ਸਾਡੇ ਸਰਕਾਰੀ ਅੰਕੜੇ ਨੇ ਜਿਹੜੇ ਰਜਿਸਟ੍ਰੇਸ਼ਨ ਜਿਹਨਾਂ ਦੀ ਡੈਥ ਵੀ ਹੁੰਦੀ ਹੈ, ਰਜਿਸਟ੍ਰੇਸ਼ਨ ਬਰਥ ਦੀ ਰਜਿਸਟ੍ਰੇਸ਼ਨ ਹੁੰਦੀ ਹੈ। ਪਰ ਇਹਨਾਂ ਗੱਲਾਂ ਦੇ ਮੱਦੇਨਜ਼ਰ ਸਾਨੂੰ ਜਿਹੜਾ ਨਾ ਉਹ ਡਰ ਤੋਂ ਥੋੜਾ ਜਿਹਾ ਆਪਣੇ ਆਪ ਨੂੰ ਦੂਰ ਰੱਖਣਾ ਚਾਹੀਦਾ।
ਜੀ ਡਾਕਟਰ ਸਾਹਿਬ, ਸਾਡੇ ਕੋਲ ਕੁਛ ਸਰੋਤਿਆਂ ਦੇ ਸੁਨੇਹੇ ਆਏ ਨੇ, ਆਪਾਂ ਨਾਲ ਨਾਲ ਸ਼ਾਮਿਲ ਕਰਦੇ ਜਾਣੇ ਆ। ਸਤਪਾਲ ਗਿਰੀ ਗੋਸਵਾਮੀ ਜੀ ਸਾਡੇ ਨਾਲ ਗੁਜਰਾਤ ਤੋਂ ਜੁੜੇ ਹੋਏ ਨੇ, ਗੁਜਰਾਤ ਤੋਂ ਇਸ ਵਕਤ ਪ੍ਰੋਗਰਾਮ ਨੂੰ ਸੁਣ ਰਹੇ ਨੇ ਜੀ, ਸ਼ੁਕਰੀਆ। ਔਰ ਦਲਜੀਤ ਸਿੰਘ ਜੋਹਲ ਜੀ ਜੋ ਕਿ ਇਸ ਵਕਤ ਸਾਡੇ ਨਾਲ ਸਟਾਕ ਹੋਮ ਸਵੀਡਨ ਤੋਂ ਸਾਂਝ ਪਾ ਰਹੇ ਨੇ ਜੀ, ਬਹੁਤ ਸ਼ੁਕਰੀਆ ਸਾਂਝ ਪਾਉਣ ਦੇ ਲਈ, ਥੈਂਕ ਯੂ ਜੀ। ਔਰ ਇਧਰ ਮੇਰੇ ਕੋਲ ਕੁਛ ਸਵਾਲ ਵੀ ਆਏ ਨੇ। ਪਾਸ਼ਮਾ ਜੀ ਨੇ ਨਿਊਯਾਰਕ ਤੋਂ ਸਭ ਤੋਂ ਪਹਿਲਾਂ ਕਹਿ ਰਹੇ ਨੇ ਕਿ ਵਿਸ਼ਾ ਬਹੁਤ ਵਧੀਆ, ਅੱਜ ਦਾ ਡਾਕਟਰ ਸਾਹਿਬ ਬਹੁਤ ਵਧੀਆ ਤਰੀਕੇ ਦੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਨੇ। ਤੇ ਡਾਕਟਰ ਸਾਹਿਬ ਨੂੰ ਇੱਕ ਸਵਾਲ ਹੈ, ਇੱਕ ਦੋ ਸਵਾਲ ਨੇ ਇਹਨਾਂ ਦੇ, ਕਹਿੰਦੇ ਕਿ ਇੱਕ ਤਾਂ ਇੰਡੀਆ ਦੇ ਵਿੱਚ ਕੋਰੋਨਾ ਵਾਲਾ ਟੀਕਾ ਕਦੋਂ ਤੱਕ ਮੈਡੀਕਲ ਸਟੋਰਸ ਤੱਕ ਪਹੁੰਚ ਰਿਹਾ, ਤੇ ਦੂਜਾ ਸਵਾਲ ਇਹਨਾਂ ਦੇ ਕਿਸੇ ਦੀ ਮਾਸਕ ਬਾਰੇ ਵੀ ਪੁੱਛਿਓ ਕਿ ਜੌਬ ਤੇ ਲਗਾਤਾਰ ਮਾਸਕ ਪਾਉਣਾ ਚਾਹੀਦਾ ਜਾਂ ਕੁਝ ਟਾਈਮ ਦੇ ਲਈ ਇਸ ਨੂੰ ਮੂੰਹ ਤੋਂ ਹਟਾ ਵੀ ਦੇਣਾ ਚਾਹੀਦਾ ਜੀ, ਕੀ ਕਹੋਗੇ?
ਹਾਂਜੀ, ਦੇਖੋ ਟੀਕੇ ਦੀ ਡਿਵੈਲਪਮੈਂਟ ਜਿਹੜੀ ਹੈਗੀ ਹੈ ਉਹ ਸਾਰੇ ਵਰਲਡ ਓਵਰ ਹੋ ਰਹੀ ਹੈਗੀ ਹੈ, ਤੇ ਦੇਖੋ ਕਿਹੜੀ ਕੰਪਨੀ ਪਹਿਲਾਂ ਉਹਨੂੰ ਲੈ ਕੇ ਆਉਂਦੀ ਹੈ। ਜਿਹੜਾ ਕਿ ਦੁਨੀਆਂ ਦੀ ਆਪਾਂ ਦੇਖੀਏ ਤਾਂ ਇੰਗਲੈਂਡ ਦੀ ਜਿਹੜੀ ਹੈਗੀ ਆ ਆਕਸਫੋਰਡ ਯੂਨੀਵਰਸਿਟੀ ਉਹ ਜਿਹੜੀ ਬਣਾ ਰਹੀ ਹੈ ਉਹ ਮਤਲਬ ਕਿ ਇਸ ਦੇ ਵਿੱਚ ਸਭ ਤੋਂ ਅੱਗੇ ਚੱਲ ਰਹੀ ਹੈਗੀ ਹੈ। ਬਾਕੀ ਹਿੰਦੁਸਤਾਨ ਦੇ ਵਿੱਚ ਵੀ ਜਿਹੜੀਆਂ ਮਤਲਬ ਕਿ ਇੱਕ ਕੰਪਨੀ ਜਿਹੜੀ ਸਾਡੀ ਹੈਗੀ ਹੈ ਸੀਰਮ ਇੰਸਟੀਚਿਊਟ, ਇੱਕ ਭਾਰਤ ਬਾਇਓਟੈਕ, ਇਹਨਾਂ ਦੋਵਾਂ ਕੰਪਨੀਆਂ ਨੂੰ ਮਤਲਬ ਕਿ ਟ੍ਰਾਇਲ ਦੀ ਪਰਮਿਸ਼ਨ ਮਿਲੀ ਹੈ ਤੇ ਉਹ ਆਪਣੇ ਦੂਸਰੇ ਦੌਰ ਦੇ ਵਿੱਚ ਹੈਗੀਆਂ ਨੇ। ਫਿਰ ਤੀਸਰਾ ਆਊਗਾ, ਤੁਸੀਂ ਹਿਸਾਬ ਲਗਾਓ ਵੀ ਵਰਲਡ ਓਵਰ ਕਿਤੇ ਵੀ ਮਤਲਬ ਕੋਈ ਮਰਜ਼ੀ ਕਲੇਮ ਕਰੇ, ਮੇਰੇ ਹਿਸਾਬ ਨਾਲ ਇਸ ਸਾਲ ਦੇ ਅਖੀਰ ਤੱਕ ਵੈਕਸੀਨ ਨਹੀਂ ਆਊਗੀ, ਅਗਲੇ ਸਾਲ ਦੇ ਸ਼ੁਰੂਆਤੀ ਮਹੀਨਿਆਂ ਦੇ ਵਿੱਚ ਹੀ ਵੈਕਸੀਨ ਆਉਣ ਦੀ ਆਸ ਹੈਗੀ ਹੈ। ਤੇ ਜਿਹੜਾ ਮਾਸਕ ਦੀ ਗੱਲ ਹੈ, ਬਿਲਕੁਲ ਠੀਕ ਹੈ ਜੀ, ਹਰ ਵਕਤ ਮਾਸਕ ਪਾ ਕੇ ਰਹਿਣ ਦੀ ਲੋੜ ਨਹੀਂ ਹੁੰਦੀ। ਜਦੋਂ ਤੁਸੀਂ ਭੀੜ ਦੇ ਵਿੱਚ ਜਾ ਰਹੇ ਹੋ, ਤੁਸੀਂ ਇਕੱਲੇ ਹੈਗੇ ਹੋ, ਤੁਸੀਂ ਮਤਲਬ ਕਿ ਸੈਰ ਕਰ ਰਹੇ ਹੋ, ਤੇ ਕੋਈ ਤੁਹਾਡੇ ਕੋਈ ਗੱਲ ਹੈ ਵੀ ਜੇ 6 ਫੁੱਟ ਦਾ ਜਾਂ 8 ਫੁੱਟ ਦਾ ਡਿਫਰੈਂਸ ਹੈਗਾ, ਉਹ ਤੁਹਾਡੇ ਮਤਲਬ ਕਿ ਕੋਈ ਮੇਨ ਜਿਹੜੇ ਤੁਹਾਡੇ ਨਹੀਂ ਹੈਗਾ, ਤੁਸੀਂ ਇਕੱਲੇ ਹੈਗੇ ਹੋ ਜਾਂ ਬਹੁਤ ਘੱਟ ਨੇ ਆਪਣੇ ਸੜਕ ਦੇ ਉੱਤੇ, ਫਿਰ ਤੁਸੀਂ ਉਸਨੂੰ ਮਤਲਬ ਕਿ ਆਪਣੇ ਥੱਲੇ ਵੀ ਕਰ ਸਕਦੇ ਹੈਗੇ ਹੋ। ਤੁਸੀਂ ਆਪਣੇ ਵਰਕ ਪਲੇਸ ਤੇ ਹੈਗੇ ਹੋ, ਵਰਕ ਪਲੇਸ ਦੇ ਉੱਤੇ ਜੇ ਤੁਸੀਂ ਮਤਲਬ ਕਿ ਥੋੜੇ ਬੰਦੇ ਹੈਗੇ ਹੋ ਤੇ ਤੁਹਾਡਾ ਸੋਸ਼ਲ ਡਿਸਟੈਂਸ ਜਿਹੜਾ ਘੱਟ ਹੈਗਾ, ਫਿਰ ਤੁਸੀਂ ਇਹਨੂੰ ਮਤਲਬ ਕਿ
ਇਮਿਊਨਿਟੀ ਦੀ ਸਜ ਗਈ ਹੱਟੀ। ਸੋ ਇਹ ਜਿਹੜੀ ਹੱਟੀ ਹੈ, ਦੁਕਾਨ ਹੈ, ਬਾਜ਼ਾਰ ਹੈ, ਇਹ ਕਿਸ ਤਰੀਕੇ ਦੇ ਨਾਲ ਇਮਿਊਨਿਟੀ ਦੇ ਉੱਤੇ ਕਿੱਦਾਂ ਕੰਟਰੋਲ ਜਿਹੜਾ ਹੋ ਰਿਹਾ ਜੀ, ਕੀ ਕਹਿਣਾ ਚਾਹੋਗੇ ਇਸ ਬਾਰੇ?
ਹਾਂਜੀ, ਦੇਖੋ ਪਤਾ ਹੀ ਸਾਹਿਬ ਜੀ, ਜਿਹੜੀ ਇਹਨਾਂ ਦਿਨਾਂ ਦੇ ਵਿੱਚ ਜਦੋਂ ਅਸੀਂ ਆਪਣਾ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਵੀ ਜਿਹੜਾ 81% ਹੈ ਜਿਹਨਾਂ ਨੂੰ ਬੜਾ ਮਾਈਲਡ ਹੁੰਦਾ, ਜਾਂ ਜਿਹੜੀ 30% ਪਾਪੂਲੇਸ਼ਨ ਨੂੰ ਹੋ ਗਿਆ ਹੈਗਾ, ਜਿਹੜਾ ਅਸੀਂ ਹੁਣੇ ਸਰਵੇ ਕੀਤਾ ਵੀ ਉਹਨਾਂ ਨੂੰ ਪਤਾ ਵੀ ਨੀ ਲੱਗਿਆ ਵੀ ਉਹ ਕਿਵੇਂ ਠੀਕ ਹੋ ਗਏ, ਉਹ ਹੈਗੇ ਨੇ ਜਿਹਨਾਂ ਦੀ ਇਮਿਊਨਿਟੀ ਸਟਰੋਂਗ ਸੀਗੀ। ਤਾਂ ਫਿਰ ਅਸੀਂ ਜਦੋਂ ਵੀ ਸ਼ੁਰੂ ਤੋਂ ਹੀ ਹੁਣ ਤੱਕ ਮੈਂ ਗੱਲ ਕਰਦੇ ਰਿਹਾ, ਤਾਂ ਅਸੀਂ ਇਮਿਊਨਿਟੀ ਦੀ ਗੱਲ ਇਸ ਨਾਲ ਜੋੜ ਕੇ ਕਰਦੇ ਰਹੇ ਹਾਂ ਵੀ ਜਿਹਨਾਂ ਦੀ ਇਮਿਊਨਿਟੀ ਵਧੀਆ ਹੋਊਗੀ ਉਹ ਇਸ ਤੋਂ ਬਚੇ ਰਹਿਣਗੇ, ਤਾਂ ਅਸੀਂ ਸਾਨੂੰ ਇਮਿਊਨਿਟੀ ਸਟਰੋਂਗ ਕਰਨੀ ਚਾਹੀਦੀ ਹੈ। ਤੇ ਫਿਰ ਇਸ ਦੇ ਬਾਰੇ ਸਾਡੇ ਫਿਰ ਕਈ ਬਾਜ਼ਾਰ ਖੁੱਲ ਗਏ ਵੀ ਹੁਣ ਇਮਿਊਨਿਟੀ ਸਟਰੋਂਗ ਕਰਵਾ ਤੇ ਕਿਹੜੀਆਂ ਚੀਜ਼ਾਂ ਮਤਲਬ ਕਿ ਸਾਨੂੰ ਵਰਤਣੀਆਂ ਚਾਹੀਦੀਆਂ ਨੇ। ਤਾਂ ਫਿਰ ਕਈਆਂ ਨੇ ਆਪਣੇ ਟੋਟਕੇ ਕਰਦੇ ਟੋਟਕੇ ਹੈ, ਚਾਹੇ ਮਤਲਬ ਕਿ ਉਹ ਲੌਂਗ ਇਲਾਇਚੀ ਹੈ, ਚਾਹੇ ਹਲਦੀ ਹੈ, ਚਾਹੇ ਦਾਲ ਚੀਨੀ ਹੈ, ਅਦਰਕ ਹੈਗੀ ਹੈ, ਮਲੱਠੀ ਹੈ, ਇਹਨਾਂ ਬਾਰੇ ਗੱਲਾਂ ਸੋਸ਼ਲ ਮੀਡੀਆ ਤੇ ਵੀ ਹੁੰਦੀਆਂ ਰਹੀਆਂ। ਤੇ ਪਰ ਜੋ ਬਾਜ਼ਾਰ ਹੈਗਾ ਉਹ ਦੇਖਦਾ ਹੈਗਾ ਕਿ ਹੁਣ ਕਿਸ ਨੂੰ ਕਿਸ ਚੀਜ਼ ਦੀ ਲੋੜ ਹੈਗੀ ਹੈ, ਤੇ ਉਹ ਫਿਰ ਵਿਚਕਾਰ ਆ ਜਾਂਦਾ ਆਪਣਾ ਮੁਨਾਫਾ ਕਮਾਉਣ ਵਾਸਤੇ। ਉਹਨੂੰ ਕੋਈ ਬਹੁਤਾ ਲੈਣ ਦੇਣ ਨਹੀਂ ਹੁੰਦਾ ਸੰਕਟ ਦੇ ਨਾਲ, ਬਾਜ਼ਾਰ ਦੀ ਖਾਸੀਅਤ ਸਿਰਫ ਮੁਨਾਫਾ ਹੈਗੀ ਹੈ, ਤੇ ਉਹ ਦੇਖਦਾ ਕਿ ਵੀ ਹੁਣ ਖਾਸ ਤੌਰ ਤੇ ਇਹਨਾਂ ਦਿਨਾਂ ਚ ਸਾਡਾ ਬਹੁਤਾ ਮਾਲ ਵਿਕਿਆ ਨੀ, ਤੇ ਹੁਣ ਅਸੀਂ ਮਾਲ ਵੇਚਣ ਵਾਸਤੇ ਕਿਵੇਂ ਮਤਲਬ ਕਿ ਕਰੀਏ। ਤੁਸੀਂ ਦੇਖੋ ਵੀ ਐਡਵਰਟਾਈਜਮੈਂਟ ਇਹਨਾਂ ਦਿਨਾਂ ਚ ਆ ਰਹੀ ਹੈ, ਤੁਸੀਂ ਮਤਲਬ ਕਿ ਟੀਵੀ ਤੇ ਦੇਖਦੇ ਹੋਵੋਗੇ, ਚਿਉਨਪ੍ਰਾਸ਼ ਵੀ ਆ ਰਹੀ ਹੈਗੀ ਹੈ ਵੀ ਚਿਉਨਪ੍ਰਾਸ਼ ਜਿਹੜਾ ਹੈਗਾ ਵੀ ਲੇਡੀ ਇੱਕ ਲੈਣ ਆਉਂਦੀ ਹੈਗੀ ਹੈ ਆਪਣੇ ਬੱਚੇ ਨੂੰ ਵੀ ਇੱਡੀ ਥੋੜਾ ਜਿਹਾ, ਉਹਨੇ ਕਿਹਾ ਕਿ ਇਸ ਸਾਲ ਜਿਹੜਾ ਤੁਹਾਡਾ ਹੈਗਾ ਮੌਸਮ, ਇਸ ਸਾਲ ਤੁਹਾਨੂੰ ਮਤਲਬ ਵੱਧ ਬਚ ਕੇ ਰਹਿਣ ਦੀ ਲੋੜ ਹੈਗੀ, ਤੁਹਾਨੂੰ ਸਟਰੋਂਗ ਇਮਿਊਨਿਟੀ ਦੀ ਲੋੜ ਹੈਗੀ ਹੈ, ਇਹ ਸ਼ਬਦ ਉਹਨੇ ਵਿੱਚ ਪਾਇਆ ਹੈਗਾ। ਤੇ ਫਿਰ ਉਹ ਆਪਣਾ ਮਾਲ ਜਿਹੜਾ ਹੈਗਾ ਉਹੀ ਪ੍ਰੋਡਕਟ ਜਿਹੜਾ ਪਹਿਲੇ ਕਈਆਂ ਸਾਲਾਂ ਤੋਂ ਵੇਚ ਰਹੇ ਹੈਗੇ ਨੇ, ਇਸੇ ਤਰੀਕੇ ਦੇ ਨਾਲ ਇੱਕ ਜਿਹੜਾ ਮਤਲਬ ਕਿ ਬੱਚਿਆਂ ਦੇ ਵਾਸਤੇ ਜਿਹੜਾ ਦੁੱਧ ਚ ਪਾ ਕੇ ਬਣਾਉਣ ਵਾਸਤੇ ਪ੍ਰੋਡਕਟ ਆਉਂਦੇ ਹੈਗੇ ਨੇ, ਉਹ ਪਿਛਲੇ ਕਈਆਂ ਸਾਲਾਂ ਤੋਂ ਕੀ ਮਤਲਬ ਕਿ ਸਦੀਆਂ ਤੋਂ ਵੇਚੀ ਜਾਂਦੇ ਹੈਗੇ ਨੇ, ਧਾਕਿਆਂ ਤੋਂ ਵੇਚੀ ਜਾਂਦੇ ਹੈਗੇ ਨੇ, ਯਾਨੀ ਕਿ ਚਾਹੇ ਮਤਲਬ ਕਿ ਬੂਸਟ ਹੈ, ਦੁੱਧ ਬਿਟਾ ਜਾਂ ਪੀਡੀਆਸ਼ੋਰ ਨਾਮ ਦੇ ਕਈ ਹੈਗੇ ਨੇ, ਹੁਣ ਉਹਨਾਂ ਨੂੰ ਮਤਲਬ ਕਿ ਉਹ ਹੀ ਕਹਿ ਰਹੇ ਨੇ ਵੀ ਇਹ ਸਾਡੀ ਇਮਿਊਨਿਟੀ ਨੂੰ ਵਧਾਊਗਾ, ਉਹ ਉਹਨਾਂ ਨਾਲ ਇੱਕ ਵਰਡ ਇਮਿਊਨਿਟੀ ਪਾਤਾ, ਕਿਉਂਕਿ ਹੁਣ ਇਸ ਸ਼ਬਦ ਤੋਂ ਅਸੀਂ ਸਾਰੇ ਵਾਕਫ ਹੋਏ ਵੇ ਹੈ, ਤੇ ਉਹ ਸਾਰੇ ਸਾਰੇ ਇਸ ਸ਼ਬਦ ਨੂੰ ਕਰੋਨਾ ਨਾਲ ਜੋੜ ਰਹੇ ਹੈਗੇ ਨੇ। ਇਸ ਕਰਕੇ ਵਧੀਆ ਇੱਕ ਬਾਜ਼ਾਰ ਹੈਗਾ ਇਸ ਇਮਿਊਨਿਟੀ ਦਾ, ਤੇ ਅਸਲ ਦੇ ਵਿੱਚ ਇਮਿਊਨਿਟੀ ਹੁੰਦੀ ਕੀ ਹੈ, ਕਿਵੇਂ ਵਧਦੀ ਹੈ, ਕਿਵੇਂ ਬਣਦੀ ਹੈ, ਇਹਦਾ ਸਾਡੀ ਬੋਡੀ ਦੇ ਵਿੱਚ ਕੀ ਰੋਲ ਹੈਗਾ, ਇਹਦੇ ਬਾਰੇ ਨਾ ਕੋਈ ਦੱਸ ਰਿਹਾ ਹੈਗਾ, ਨਾ ਕੋਈ ਸਮਝਾ ਰਿਹਾ ਹੈਗਾ, ਸਿਰਫ ਮਾਲ ਵੇਚਣ ਦੇ ਮਤਲਬ ਕਿ ਸਾਰੇ ਲੱਗੇ ਹੋਏ ਨੇ।
ਇਹ ਮਤਲਬ ਕਿ ਪਹਿਲਾ ਪਾਠ ਅਸਲੀਅਤ ਕੀ ਹੈ ਇਸ ਇਮਿਊਨਿਟੀ ਦੀ, ਕੀ ਹੈ ਸੱਚ, ਕਿੱਦਾਂ ਇਹ ਬਚਾਉਂਦੀ ਹੈ ਬਿਮਾਰੀਆਂ ਤੋਂ?
ਦੇਖੋ ਮਤਲਬ ਕਿ ਇਮਿਊਨਿਟੀ ਸਾਡੇ ਜਿਵੇਂ ਸਾਡੇ ਅਸੀਂ ਆਮ ਤੌਰ ਤੇ ਕਿਉਂਕਿ ਇਹ ਸ਼ਬਦ ਪਹਿਲਾਂ ਨਹੀਂ ਸੁਣਿਆ, ਜਿਹੜਾ ਕਿ ਸਾਡੇ ਡਾਕਟਰਾਂ ਨੂੰ ਮਤਲਬ ਕਿ ਵਰਤਣਾ ਚਾਹੀਦਾ, ਕਿ ਤੁਸੀਂ ਦੇਖੋ ਵੀ ਅਸੀਂ ਕੋਈ ਡਾਕਟਰ ਕੋਲ ਜਾਂਦੇ ਹਾਂ, ਇਸਦਾ ਗਲਾ ਖਰਾਬ ਹੈ, ਅਸੀਂ ਕਹਿੰਦੇ ਵੀ ਤੇਰਾ ਗਲਾ ਖਰਾਬ ਹੈ, ਜਾਂ ਤੇਰੇ ਮਤਲਬ ਕਿ ਨਿਮੋਨੀਆ ਹੋਇਆ ਵੀ ਫੇਫੜਿਆਂ ਦੇ ਵਿੱਚ ਇਨਫੈਕਸ਼ਨ ਹੈਗੀ ਹੈ, ਪੇਟ ਖਰਾਬ ਹੈਗਾ, ਤਾਂ ਫਿਰ ਅਸੀਂ ਪੇਟ ਦੀ ਗੱਲ ਕਰਦੇ ਹਾਂ, ਕਦੇ ਅਸੀਂ ਲੀਵਰ ਦੀ ਗੱਲ ਕਰਦੇ ਹਾਂ, ਕਦੇ ਅਸੀਂ ਕਿਡਨੀ ਦੀ ਗੱਲ ਕਰਦੇ ਹਾਂ, ਕਦੇ ਯੂਰਿਨ ਦੀ ਗੱਲ ਕਰਦੇ ਹੈਗੇ, ਯਾਨੀ ਕਿ ਇਹ ਸਾਰੇ ਸਿਸਟਮ ਸਾਡੀ ਬੋਡੀ ਦੇ ਹੈਗੇ ਆ, ਜਾਂ ਹਾਰਟ ਦੀ ਗੱਲ ਹੈ, ਵੀ ਇਹ ਇੱਕ ਸਰਕੂਲੇਟਰੀ ਸਿਸਟਮ ਹੈ, ਡਿਜੈਸਟਿਵ ਸਿਸਟਮ ਹੈ, ਕਿਡਨੀ ਦਾ ਜਿਹੜਾ ਹੈਗਾ ਉਹ ਯੂਰੀਨਰੀ ਸਿਸਟਮ ਹੈਗਾ, ਇਹ ਸਿਸਟਮ ਨੇ। ਇੱਕ ਸਾਡੀ ਬੋਡੀ ਦੇ ਵਿੱਚ ਬਹੁਤ ਬਿਹਤਰੀਨ ਲਾਜਵਾਬ ਇੱਕ ਸਿਸਟਮ ਹੈਗਾ ਜਿਹਦਾ ਨਾਮ ਇਮਿਊਨ ਸਿਸਟਮ ਹੈਗਾ। ਉਸ ਇਮਿਊਨ ਸਿਸਟਮ ਦੇ ਉੱਤੇ ਕੋਈ ਗੱਲ ਨਹੀਂ ਕਰਦਾ। ਗੱਲ ਹੈਗੀ ਕਿ ਜਦੋਂ ਵੀ ਕੋਈ ਵੀ ਬੰਦਾ, ਚਾਹੇ ਉਹਦੀ ਪੇਟ ਦੀ ਬਿਮਾਰੀ ਹੈ, ਚਾਹੇ ਉਹ ਖਾਂਸੀ ਜ਼ੁਕਾਮ ਤੇ, ਚਾਹੇ ਉਹ ਨਮੋਨੀਆ ਹੈਗਾ, ਅਸਲ ਦੇ ਵਿੱਚ ਜਦੋਂ ਬੰਦੇ ਦਾ ਇਮਿਊਨਿਟੀ ਸਿਸਟਮ ਵੀਕ ਹੁੰਦਾ ਹੈਗਾ, ਉਹਦੇ ਉੱਤੇ ਜਦੋਂ ਕੋਈ ਅਟੈਕ ਹੁੰਦਾ ਤੇ ਫਿਰ ਉਹ ਆਪਣੇ ਹਿਸਾਬ ਨਾਲ ਕਿੱਥੇ ਉਹਨੇ ਅਟੈਕ ਕਰਨਾ ਉਹ ਬਿਮਾਰੀ ਬਣ ਜਾਂਦੀ ਹੈ। ਇਮਿਊਨ ਸਿਸਟਮ ਦਾ ਆਪਾਂ ਪੰਜਾਬੀ ਚ ਕਹੀਏ ਤਾਂ ਇਹ ਹੈਗੀ ਸੁਰੱਖਿਆ ਪ੍ਰਣਾਲੀ। ਤੇ ਸੁਰੱਖਿਆ ਪ੍ਰਣਾਲੀ ਦਾ ਮਤਲਬ ਇਹ ਹੈ ਵੀ ਜਦੋਂ ਵੀ ਕੋਈ, ਚਾਹੇ ਸਾਡੇ ਸਰੀਰ ਦੇ ਅੰਦਰ ਕੋਈ ਚੀਜ਼ਾਂ ਗਲਤ ਪੈਦਾ ਹੋ ਰਹੀਆਂ ਨੇ ਬਿਮਾਰ ਕਰਨ ਵਾਲੀਆਂ, ਚਾਹੇ ਅਸੀਂ ਬਾਹਰੋਂ ਮਤਲਬ ਕਿ ਉਹ ਲੈ ਰਹੇ ਹੈ, ਉਹ ਸਾਡੇ ਮਤਲਬ ਕਿ ਬੈਕਟੀਰੀਆ ਵੀ ਹੋ ਸਕਦੇ ਆ, ਵਾਇਰਸ ਵੀ ਹੋ ਸਕਦੇ ਆ, ਇੱਥੋਂ ਤੱਕ ਕਿ ਪੋਲਿਊਸ਼ਨ ਵੀ ਹੋ ਸਕਦਾ, ਜੋ ਸਾਡੇ ਬਾਹਰੋਂ ਜਾ ਰਿਹਾ ਚਾਹੇ ਅੰਦਰੋਂ ਜਾ ਰਿਹਾ, ਸਾਡਾ ਜਿਹੜਾ ਇਮਿਊਨ ਸਿਸਟਮ ਹੈ, ਸੁਰੱਖਿਆ ਪ੍ਰਣਾਲੀ ਹੈ, ਉਹ ਉਹਨਾਂ ਦੇ ਨਾਲ ਲੜਦੀ ਹੈ, ਨਜਿੱਠਦੀ ਹੈ ਤੇ ਬੰਦੇ ਨੂੰ ਬਿਮਾਰ ਹੋਣ ਤੋਂ ਰੋਕਦੀ ਹੈਗੀ। ਉਹ ਜਿੰਨੀ ਸਟਰੋਂਗ ਹੋਗੀ, ਤੁਸੀਂ ਹਿਸਾਬ ਲਾਓ ਵੀ ਉਹ ਇੱਕ ਤਰ੍ਹਾਂ ਦੇ ਸਾਡੇ ਫੌਜੀ ਹੈ ਤੇ ਉਹ ਕਿਸੇ ਵੀ ਤਰ੍ਹਾਂ ਦੇ ਹਮਲੇ ਨੂੰ ਮਤਲਬ ਕਿ ਰੋਕਣ ਦੇ ਵਾਸਤੇ ਮੁਸਤੈਦ ਹੋਣੇ ਚਾਹੀਦੇ ਹੈ, ਮਜ਼ਬੂਤ ਹੋਣੇ ਚਾਹੀਦੇ ਹੈ। ਉਹ ਜਦੋਂ ਮੁਸਤੈਦ ਮਜ਼ਬੂਤ ਨਹੀਂ ਹੁੰਦੇ ਫਿਰ ਉਹ ਬਿਮਾਰੀ ਹੁੰਦੀ ਹੈ। ਤੇ ਉਹ ਮੁਸਤੈਦ ਮਜ਼ਬੂਤ ਕਿਵੇਂ ਹੋਣੇ ਆ? ਸਭ ਤੋਂ ਪਹਿਲਾਂ ਹੈਗੀ ਸਾਡੀ ਖੁਰਾਕ, ਉਹ ਖੁਰਾਕ ਕਿਹੋ ਜਿਹੀ ਹੋਣੀ ਚਾਹੀਦੀ ਹੈ ਤੇ ਬਹੁਤ ਵੱਡਾ ਵਿਸ਼ਾ ਹੈਗਾ। ਦੂਜੇ ਨੰਬਰ ਤੇ ਹੁੰਦੀ ਹੈ ਵੀ ਅਸੀਂ ਜਿਹੜਾ ਸਰੀਰਕ ਤੌਰ ਤੇ ਹਰਕਤ ਨਹੀਂ ਕਰਦੇ, ਰਿਮੋਟ ਕੰਟਰੋਲ ਜ਼ਿੰਦਗੀ ਅਸੀਂ ਜੀਣ ਲੱਗ ਪਏ ਹੈਗੇ ਹਾਂ, ਅਸੀਂ ਮਤਲਬ ਕਿ ਕੁਰਸੀ ਤੇ ਬੈਠ ਕੇ ਕੰਮ ਕਰਨ ਨੂੰ ਇੱਜ਼ਤ ਮਾਨ ਦਿੰਦੇ ਹਾਂ, ਹੱਥੀ ਕੰਮ ਨਹੀਂ ਕਰਨਾ ਚਾਹੁੰਦੇ। ਦੂਜਾ ਮਤਲਬ ਕੀ ਹੈਗਾ, ਤੀਜਾ ਮਤਲਬ ਕਿ ਆਸਪੈਕਟ ਹੈਗਾ ਕਿ ਅਸੀਂ ਆਪਸ ਦੇ ਵਿੱਚ ਮਿਲਣ ਜੁਲਣ ਜਿਹੜੀ ਆਪਾਂ ਗੱਲ ਕੀਤੀ ਹੈ ਵੀ ਜੇ ਸੋਸ਼ਲ ਰਿਲੇਸ਼ਨਸ਼ਿਪ ਆਪਸ ਵਿੱਚ ਉੱਠਣ ਬੈਠਣ ਗੱਲਬਾਤ ਕਰਨ ਮਦਦ ਕਰਨ ਦਾ ਸਾਡਾ ਜਿਹੜਾ ਸਮਾਜ ਦੇ ਵਿੱਚ ਤਾਨਾ ਬਾਨਾ ਉਹ ਟੁੱਟ ਰਿਹਾ ਹੈਗਾ, ਉਹਦੇ ਨਾਲ ਬੰਦਾ ਪਰੇਸ਼ਾਨ ਰਹਿੰਦਾ ਹੈ ਤੇ ਪਰੇਸ਼ਾਨੀ ਜਿਹੜੀ ਹੈਗੀ ਹੈ ਉਹ ਫਿਰ ਸਾਡੇ ਸਰੀਰ ਨੂੰ ਇਮਿਊਨ ਸਿਸਟਮ ਨੂੰ ਕਮਜ਼ੋਰ ਕਰਦੀ ਹੈਗੀ ਹੈ। ਚੌਥੀ ਜਿਹੜੀ ਗੱਲ ਹੈਗੀ ਹੈ ਵੀ ਅਸੀਂ ਮਾਨਸਿਕ ਤੌਰ ਤੇ ਜਦੋਂ ਪਰੇਸ਼ਾਨ ਹੁੰਦੇ ਹਾਂ ਤੇ ਫਿਰ ਅਸੀਂ ਸਾਰਾ ਲੱਭਦੇ ਹਾਂ ਨਸ਼ਿਆਂ ਦਾ, ਚਾਹੇ ਉਹ ਸਿਗਰਟ ਹੈ, ਚਾਹੇ ਉਹ ਸ਼ਰਾਬ ਹੈ ਤੇ ਚਾਹੇ ਹੋਰ ਨਸ਼ੇ ਨੇ। ਯਾਨੀ ਅਸੀਂ ਆਪਣੇ ਮਨ ਨੂੰ ਖੁਸ਼ ਰੱਖਣ ਦੇ ਵਾਸਤੇ ਕੁਦਰਤ ਦੇ ਨਾਲ ਜਿਹੜੇ ਜੁੜਨਾ ਚਾਹੀਦਾ ਉਹ ਨਹੀਂ ਜੁੜਦੇ, ਆਪਸ ਵਿੱਚ ਵਧੀਆ ਰਿਸ਼ਤੇ ਬਣਾ ਕੇ ਰੱਖਣਾ ਚਾਹੀਦਾ ਉਹ ਨਹੀਂ ਕਰਦੇ, ਲੋਕਾਂ ਦੀ ਜਾ ਕੇ ਅਸੀਂ ਮਦਦ ਕਰਦੇ ਹਾਂ ਤੇ ਉਹ ਖੁਸ਼ੀ ਜਿਹੜੀ ਹਾਸਲ ਹੁੰਦੀ ਹੈ, ਉਹਦੀ ਥਾਂ ਤੇ ਅਸੀਂ ਦੋ ਤਿੰਨ ਸ਼ਰਾਬ ਦੇ ਲਾ ਕੇ ਤੇ ਉਹ ਜਿਹੜਾ ਖੁਸ਼ੀ ਮਹਿਸੂਸ ਕਰਦੇ ਹਾਂ, ਉਹਦੇ ਚ ਅਸੀਂ ਆਪਣੀ ਬੜੀ ਤਸੱਲੀ ਤੇ ਕਰਦੇ ਹਾਂ ਤੇ ਉਹਦੇ ਚ ਅਸੀਂ ਆਪਣੇ ਆਪਣੀ ਕੈਸਟ ਤੇ ਗਾਣਾ ਲਾ ਕੇ ਤੇ ਮਤਲਬ ਕਿ ਨੱਚਣ ਲੱਗ ਸਕਦੇ ਹੈਗੇ ਹਾਂ। ਪਰ ਉਹਦੇ ਨਾਲ ਇਮਿਊਨ ਸਿਸਟਮ ਜਿਹੜਾ ਹੈਗਾ ਨਾ, ਲੱਗਦਾ ਹੈਗਾ ਕਿ ਮੈਂ ਵਧੀਆ ਹੈਗਾ, ਪਰ ਇਮਿਊਨ ਸਿਸਟਮ ਸਾਰੇ ਨਸ਼ੇ ਕਮਜ਼ੋਰ ਕਰਦਾ ਹੈ
ਜੀ। ਅੱਛਾ, ਇਹਦੇ ਵਿੱਚ ਤੁਸੀਂ ਮਨ ਦੀ ਜਿਹੜੀ ਗੱਲ ਕੀਤੀ ਹੈ ਨਾ ਡਾਕਟਰ ਸਾਹਿਬ, ਕਿ ਬੜੇ ਵਧੀਆ ਤਰੀਕੇ ਦੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹੋ। ਔਰ ਮਨ ਨੂੰ ਜਿਹੜਾ ਮਜ਼ਬੂਤ ਰੱਖਣਾ ਸਭ ਤੋਂ ਇੰਪੋਰਟੈਂਟ ਹੈ ਕਿ ਅਸੀਂ ਆਪਣੇ ਮਨ ਨੂੰ ਸ਼ਾਂਤ ਰੱਖੀਏ ਇਸ ਇਕੱਲਤਾ ਦੇ ਦੌਰ ਦੇ ਵਿੱਚ। ਆਪਣੇ ਆਪ ਨੂੰ ਜਿੱਥੇ ਇਮਿਊਨਿਟੀ ਸਟਰੋਂਗ ਹੋਵੇ ਉੱਥੇ ਸਾਡਾ ਮਨ ਵੀ ਬੜਾ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ। ਤੇ ਕੀ ਤੁਸੀਂ ਜਾਂਦੇ ਜਾਂਦੇ ਸੁਨੇਹਾ, ਕੋਈ ਮੈਸੇਜ ਤੁਸੀਂ ਦੇਣਾ ਚਾਹੋਗੇ ਸਾਡੇ ਤਮਾਮ ਸੁਣਨ ਵਾਲਿਆਂ ਨੂੰ, ਕਿੱਦਾਂ ਆਪਣੇ ਮਨ ਨੂੰ ਅਸੀਂ ਮਜ਼ਬੂਤ ਰੱਖ ਕੇ ਇਹ ਜਿਹੜਾ ਸਮਾਂ ਇਸ ਵਕਤ ਲੰਘ ਰਿਹਾ ਇਹ ਹੁਣ ਜਿਹੜਾ ਆਉਣ ਵਾਲਾ ਸਮਾਂ ਹੈ ਉਸ ਨੂੰ ਵੀ ਅਸੀਂ ਵਧੀਆ ਤਰੀਕੇ ਦੇ ਨਾਲ ਲੰਘਾ ਲਈਏ ਜੀ?
ਹਾਂਜੀ, ਦੇਖੋ ਇੱਕ ਤਾਂ ਮਤਲਬ ਹੁਣ ਵੈਸੇ ਦਾ ਜਿਹੜਾ ਉਹ ਸਮਾਂ ਸੀਗਾ ਲੋਕਡਾਊਨ ਦਾ, ਜਦੋਂ ਸਾਨੂੰ ਬਿਲਕੁਲ ਹੀ ਬਾਹਰ ਨਿਕਲਣ ਦੇ ਵਾਸਤੇ ਚਲੋ ਵੀ ਕਾਨੂੰਨੀ ਤੌਰ ਤੇ ਹੀ ਮਨਾ ਕੀਤਾ ਗਿਆ ਸੀਗਾ, ਜਿਹੜੀ ਬਿਮਾਰੀ ਨੂੰ ਮਤਲਬ ਕਿ ਮੈਡੀਕਲ ਨੇ ਮਤਲਬ ਕਿ ਹੈਂਡਲ ਕਰਨਾ ਸੀਗਾ, ਉਹਨੂੰ ਪੁਲਿਸ ਨੇ ਹੈਂਡਲ ਕੀਤਾ ਹੈਗਾ, ਜਿਹੜਾ ਕਿ ਸਗੋਂ ਹੈਂਡਲ ਕੀ ਕੀਤਾ ਹੈਗਾ, ਲੋਕਾਂ ਨੂੰ ਨੁਕਸਾਨ ਕੀਤਾ ਹੈਗਾ ਵੀ ਘਰ ਦੇ ਵਿੱਚ ਤੁਸੀਂ ਬਾਹਰ ਨਿਕਲਦੇ ਹੋ ਤੇ ਤੁਹਾਨੂੰ ਮਤਲਬ ਕਿ ਪੁਲਿਸ ਜਿਹੜੀ ਹੈਗੀ ਆ ਉਹ ਆ ਕੇ ਰੋਕਦੀ ਹੈ, ਜਾਂ ਤੁਹਾਨੂੰ ਮਤਲਬ ਕਿ ਡੰਡੇ ਦਾ ਇਸਤੇਮਾਲ ਵੀ ਕਰਦੀ ਹੈਗੀ, ਭਾਵੇਂ ਤੁਹਾਨੂੰ ਕੰਮ ਵਾਸਤੇ ਵੀ ਬਾਹਰ ਜਾ ਰਹੇ ਹੋ। ਪਰ ਉਦੋਂ ਵੀ ਇਹ ਸੀਗਾ ਕਿ ਵੀ ਪਹਿਲੇ ਕੁਛ ਦਿਨ ਤਾਂ ਚਲੋ ਲੋਕਾਂ ਨੇ ਮਤਲਬ ਕਿ ਮਹਿਸੂਸ ਕੀਤਾ ਵੀ ਅਸੀਂ ਭੱਜ ਨਾਲ ਵੀ ਜ਼ਿੰਦਗੀ ਵਿੱਚੋਂ ਚਲੋ ਚਾਰ ਦਿਨ ਪਰਿਵਾਰ ਨਾਲ ਗੁਜ਼ਾਰਦੇ ਹਾਂ, ਪਰਿਵਾਰ ਨਾਲ ਜੇ ਹੁਣ ਉਹਨਾਂ ਨੇ ਸਬਕ ਸਿੱਖਿਆ ਹੈਗਾ ਕਿ ਪਰਿਵਾਰ ਨਾਲ ਬੈਠ ਕੇ ਸਮਾਂ ਗੁਜ਼ਾਰਨਾ ਜਿਹੜਾ ਹੈਗਾ ਉਹਦੇ ਨਾਲ ਆਪਣੋ ਵੀ ਖੁਸ਼ੀ ਮਿਲਦੀ ਹੈ, ਸਾਡੇ ਬੱਚਿਆਂ ਨੂੰ ਅਸੀਂ ਦੇਖਦੇ ਹਾਂ ਕਿ ਅਸੀਂ ਭੱਜ ਰਹੇ ਹਾਂ ਜ਼ਿੰਦਗੀ ਦੇ, ਬੱਚਿਆਂ ਨੂੰ ਸਮਾਂ ਨਹੀਂ ਦੇ ਰਹੇ ਤਾਂ ਅਸੀਂ ਬੱਚਿਆਂ ਨਾਲ ਆਪਣਾ ਸਮਾਂ ਗੁਜ਼ਾਰੀਏ, ਮਤਲਬ ਕਿ ਟੈਲੀਵਿਜ਼ਨ ਵੀ ਜੇ ਕਰਦੇ ਹੈਗਾ ਤੇ ਉਹਨੂੰ ਸਮਾਂ ਮਤਲਬ ਕਿ ਨਾ ਉਹਦੇ ਵਾਸਤੇ ਇਸਤੇਮਾਲ ਕਰਕੇ ਬੱਚਿਆਂ ਦੇ, ਅਸੀਂ ਬੱਚਿਆਂ ਦੇ ਨਾਲ ਬੱਚੇ ਬਣ ਕੇ ਉਹਨਾਂ ਨਾਲ ਆਪਸ ਵਿੱਚ ਖੇਡ ਵੀ ਸਕਦੇ ਹਾਂ, ਅਸੀਂ ਬੱਚਿਆਂ ਨਾਲ ਲੂਡੋ ਖੇਡ ਸਕਦੇ ਹਾਂ, ਬੱਚਿਆਂ ਨਾਲ ਕੈਰਮ ਬੋਰਡ ਖੇਡ ਸਕਦੇ, ਤਾਂ ਮਤਲਬ ਆ ਹੈਗਾ ਜੇ ਘਰ ਦੇ ਵਿੱਚ ਅਸੀਂ ਰਹਿਣਾ ਹੈਗਾ। ਤੇ ਦੂਸਰਾ ਜਿਹੜਾ ਮਤਲਬ ਕਿ ਹੁਣ ਅਸੀਂ ਬਾਹਰ ਨਿਕਲ ਸਕਦੇ ਹਾਂ ਤਾਂ ਅਸੀਂ ਬਾਹਰ ਨਿਕਲੀਏ ਤੇ ਮਦਦ ਕਰਨ ਲਈ, ਜਿਸ ਤਰ੍ਹਾਂ ਗੱਲ ਹੈਗੀ ਹੈ ਜਿੱਥੇ ਕਿਤੇ ਵੀ ਅਸੀਂ ਕਿਸੇ ਦੀ ਮਦਦ ਕਰ ਸਕਦੇ ਹਾਂ, ਇਹ ਸਭ ਤੋਂ ਖੁਸ਼ੀ ਦਾ ਸਭ ਤੋਂ ਵੱਡਾ ਸੋਮਾ ਅੱਜ ਤੱਕ ਦੁਨੀਆਂ ਦੇ ਵਿੱਚ ਮਨੋਵਿਗਿਆਨਕ ਤੌਰ ਤੇ ਮਤਲਬ ਕਿ ਇਹ ਪ੍ਰੂਵ ਹੈਗਾ ਵੀ ਜਦੋਂ ਤੁਸੀਂ ਕਿਸੇ ਦੀ ਮਦਦ ਕਰਦੇ ਹੈਗੇ ਹੋ ਜੋ ਖੁਸ਼ੀ ਤੁਹਾਨੂੰ ਉਦੋਂ ਮਿਲਦੀ ਹੈਗੀ ਹੈ ਉਹ ਤੁਹਾਨੂੰ ਬਿਲਕੁਲ ਸਿਹਤਮੰਦ ਮਿਲ ਕੇ ਰੱਖਦੀ ਹੈ। ਮੈਂ ਮਤਲਬ ਕਿ ਨਾ ਆਪਣੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਸੂਰਜ ਸੱਜਣ ਜਿਹੜੇ ਉਹਨਾਂ ਦੇ ਪ੍ਰਬੰਧਕ ਹੈਗੇ ਉਹਨਾਂ ਦੇ ਮੈਂ ਸੁਣ ਲਿਆ ਸੀ ਕਾਕ ਕਿ ਉਹਨਾਂ ਨੇ ਮਤਲਬ ਹਰ ਰੋਜ਼ ਲੱਖ ਡੇਢ ਲੱਖ ਬੰਦਿਆਂ ਨੂੰ ਲੰਗਰ ਭੇਜਿਆ ਹੈਗਾ ਲਗਾਤਾਰ 2 ਮਹੀਨੇ ਤੇ ਜਿੰਨੇ ਵੀ ਉਹ ਕਹਿੰਦੇ ਨੇ ਸਾਡੇ ਮਤਲਬ ਕਿ ਗੁਰਦੁਆਰੇ ਦੇ ਵਿੱਚ ਰੋਟੀ ਪਕਾਉਣ ਵਾਲੇ ਸੀਗੇ ਜਾਂ ਉਹਨੂੰ ਲੈ ਕੇ ਵੱਖ ਵੱਖ ਥਾਵਾਂ ਤੇ ਵੰਡਣ ਵਾਲੇ ਗਏ ਸੀਗੇ ਵੀ ਕਿਸੇ ਨੂੰ ਵੀ ਮਤਲਬ ਕਿ ਕੋਰੋਨਾ ਨਹੀਂ ਹੋਇਆ ਉਹ ਠੀਕ ਹੈ ਕਿ ਉਹਨਾਂ ਨੇ ਮਾਸਕ ਵੀ ਪਾਏ ਹੋਣੇ ਆ ਤੇ ਮਤਲਬ ਕਿ ਜਿੰਨਾ ਕੁ ਉਹ ਆਪਣੇ ਅਹਿਤਿਆਤ ਵੀ ਵਰਤੀ ਹੋਣੀ ਹੈ ਪਰ ਜਿਹੜੀ ਉਹਨਾਂ ਦੀ ਮੈਂ ਜੋ ਮੈਡੀਕਲੀ ਸਮਝਦਾ ਵੀ ਜੋ ਉਹਨਾਂ ਨੇ ਬਾਹਰ ਨਿਕਲ ਕੇ ਲੋਕਾਂ ਦੇ ਕੰਮ ਕਰਕੇ ਉਹਨਾਂ ਦੇ ਮਜ਼ਦੂਰਾਂ ਦੇ ਮਤਲਬ ਕਿ ਭੁੱਖਿਆਂ ਦੇ ਚਿਹਰਿਆਂ ਤੇ ਖੁਸ਼ੀ ਦਿੱਤੀ ਹੋਣੀ ਹੈ ਉਸ ਖੁਸ਼ੀ ਨੇ ਉਹਨਾਂ ਦੀ ਜ਼ਿੰਦਗੀ ਨੂੰ ਵਧਾਇਆ ਤੇ ਉਹ ਮਤਲਬ ਆਪ ਵੀ ਪ੍ਰਸੰਨ ਹੋਏ ਖੁਸ਼ ਹੋਏ ਤੇ ਖੁੱਲੀ ਹੋਈ ਤਾਂ ਸਾਨੂੰ ਦੂਜਾ ਜਿਹੜਾ ਹੈਗਾ ਇਹ ਕੰਮ ਵੀ ਨਾਲ ਜਿੱਥੇ ਕਿਤੇ ਵੀ ਕਰ ਸਕਦੇ ਹਾਂ ਆਪਣੇ ਆਪ ਗਵਾਨ ਜਿੱਥੇ ਵੀ ਸਾਨੂੰ ਲੱਗਦਾ ਵੀ ਇਸ ਕੰਮ ਦੀ ਲੋੜ ਹੈਗੀ ਹੈ ਅਸੀਂ ਅੱਜ ਵੀ ਉਹਨੂੰ ਕਿਤੇ ਹਨਾ ਮਤਲਬ ਮਦਦ ਕਰੀਏ ਖਾਣ ਕੱਲੀ ਏਡੀ ਉਹਦੀ ਪੈਸੇ ਮਦਦ ਕਰਨੀ ਹੁੰਦੀ ਹੈ ਖਾਣ ਪੀਣ ਦੀ ਮਦਦ ਕਰ ਸਕਦੇ ਹਾਂ ਵੈਸੇ ਹੀ ਤੁਸੀਂ ਦੇਖੋ ਤੁਸੀਂ ਇੱਕ ਬੰਦੇ ਦੀ ਸੜਕ ਪਾਰ ਕਰਵਾਉਂਦੇ ਹੋ ਉਸ ਬੰਦੇ ਦੀ ਜਿਹੜੀ ਮਤਲਬ ਕਿ ਜਿਹੜੀ ਖੁਸ਼ੀ ਹੈਗੀ ਆ ਉਹਨੂੰ ਹੱਥ ਫੜ ਕੇ ਤੁਸੀਂ ਦੂਜੇ ਕਿਨਾਰੇ ਤੇ ਲੈ ਜਾਂਦੇ ਹੋ ਉਹ ਤੁਹਾਨੂੰ ਸਾਰਾ ਦਿਨ ਮਤਲਬ ਕਿ ਇੰਨਾ ਖੁਸ਼ ਰੱਖਦੀ ਹੈ ਕਦੇ ਕੋਈ ਮਹਿਸੂਸ ਕਰਕੇ ਦੇਖੇ ਤੁਸੀਂ ਕਦੇ ਕੀਤਾ ਹੋਊਗਾ ਤੁਹਾਨੂੰ ਬਿਲਕੁਲ ਤੁਰੰਤ ਚੇਤਾ ਆਊਗਾ ਵੀ ਉਹ ਦਿਨ ਤੁਸੀਂ ਜੋ ਇਹ ਕੰਮ ਕੀਤਾ ਸੀਗਾ ਤੁਹਾਨੂੰ ਤੁਹਾਨੂੰ ਕਿੰਨੀ ਖੁਸ਼ੀ ਤੇ ਤੁਹਾਡੇ ਦਿੱਤੀ ਤਾਂ ਇਹ ਦੋ ਗੱਲਾਂ ਹੈਗੀਆਂ ਨੇ ਵੀ ਆਪਾਂ ਨੂੰ ਇਸ ਸਮੇਂ ਦੇ ਵਿੱਚ ਵੈਸੇ ਤਾਂ ਯਾਦਗਾਰ ਬਣਾਉਣੀਆਂ ਚਾਹੀਦੀਆਂ ਨੇ ਇੱਕ ਦੂਜੇ ਦੀ ਮਦਦ ਕਰਨ ਦੀਆਂ ਕਈ ਵਾਰੀ ਸਾਨੂੰ ਮਤਲਬ ਕਿ ਕੁਦਰਤ ਮੌਕਾ ਦਿੰਦੀ ਹੈ ਹੁਣ ਸਾਨੂੰ ਕੁਦਰਤ ਨੇ ਮੌਕਾ ਦਿੱਤਾ ਵੀ ਮਤਲਬ ਕਿ ਖਾਣ ਪੀਣ ਦੀ ਲੋਕਾਂ ਨਾਲ ਬੈਠਣ ਦੀ ਜਾਂ ਮਤਲਬ ਕਿ ਆਪਣੇ ਮਦਦ ਕਰਨ ਦੇ ਵਾਸਤੇ ਅਸੀਂ ਜਿਹੜਾ ਹੈਗਾ ਵੱਧ ਤੋਂ ਵੱਧ ਅੱਗੇ ਆਈਏ ਤੇ ਲੋਕਾਂ ਦੀ ਮਦਦ ਕਰੀਏ
ਬਿਲਕੁਲ ਬਹੁਤ ਵਧੀਆ ਸੋ ਬਹੁਤ ਸੋਹਣੀ ਜਾਣਕਾਰੀ ਤੁਸੀਂ ਡਾਕਟਰ ਸਾਹਿਬ ਤਮਾਮ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਾਈ ਹੈ ਕਿ ਇਸ ਕੋਰੋਨਾ ਕਾਲ ਦੇ ਵਿੱਚ ਅਸੀਂ ਆਪਣਾ ਖਿਆਲ ਕਿੱਦਾਂ ਰੱਖ ਸਕਦੇ ਹਾਂ ਔਰ ਆਪਣੇ ਦੇ ਨਾਲ ਅਸੀਂ ਦੂਜਿਆਂ ਦਾ ਖਿਆਲ ਵੀ ਕਿਵੇਂ ਰੱਖੀਏ ਸੋ ਬਹੁਤ ਵਧੀਆ ਗੱਲਾਂ ਬਾਤਾਂ ਸ਼ੇਅਰ ਕੀਤੀਆਂ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਰਿਸਪਾਂਸ ਪਾਉਣ ਦੇ ਲਈ ਰੇਡੀਓ ਚੰਨ ਪਰਦੇਸੀ ਦੇ ਨਾਲ ਜੁੜਨ ਦੇ ਲਈ ਜੀ ਬਹੁਤ ਬਹੁਤ
ਧੰਨਵਾਦ
ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਰੱਬ ਨੇ ਸੁਖਾਲੇ ਕਰਤੇ ਜਿਨੀ ਹੱਥੀ ਮੰਗੀਆਂ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਬੂਹਾ ਖੁੱਲਿਆ ਖੜਾਕ ਹੋਇਆ ਨਾ ਨੂਰ ਦੀਆਂ ਲਾਟਾਂ ਵੱਲ ਝਾਕ ਹੋਇਆ ਨਾ ਜਦੋਂ ਸੱਬੇ ਮਾਨਸ ਕੀ ਰਾਤ ਜਾਪਦੇ ਕਿੱਦਾਂ ਕਹੀਏ ਆਪਾਂ ਸਾਡਾ ਪਾਕ ਹੋਇਆ ਨਾ ਮਾਨਸ ਕੀ ਰਾਤ ਜਾਪਦੇ ਕਿੱਦਾਂ ਕਹੀਏ ਆਪਾਂ ਸਾਡਾ ਪਾਕ ਹੋਇਆ ਨਾ ਜਦੋਂ ਤੱਕ ਚੌਧਰੀ ਤੋਂ ਚਾਕ ਹੋਇਆ ਨਾ ਰਾਂਝੇ ਦਾ ਵੀ ਹੀਰ ਨਾਲ ਸਾਕ ਹੋਇਆ ਨਾ ਉਹ ਜਿਹੜਾ ਸੁੱਚੀ ਆਸ਼ਕੀ ਚ ਖਾਕ ਹੋਇਆ ਨਾ ਜੀ ਰਹਿਮਤਾਂ ਵੀ ਉਹਦੇ ਵੱਲੋਂ ਟਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਪੌਣਾ ਦੇ ਆ ਬੁੱਲਿਆਂ ਤੋਂ ਬਾਤ ਉੱਡ ਗਈ ਰੂਹਾਂ ਵਿੱਚੋਂ ਮਹਿਕ ਦੀ ਸੌਗਾਤ ਉੱਡ ਗਈ ਚੌਹਾਂ ਪਾਸੇ ਬਲਦੇ ਨੇ ਲੱਖ ਸੂਰਜੇ ਜ਼ਿੰਦਗੀ ਚੋਂ ਕਾਲੀ ਬੋਲੀ ਰਾਤ ਉੱਡ ਗਈ ਸੋਹਣਾ ਦੇ ਆ ਬੁੱਲਿਆਂ ਤੋਂ ਬਾਤ ਉੱਡ ਗਈ ਰੂਹਾਂ ਵਿੱਚੋਂ ਮਹਿਕ ਦੀ ਸੌਗਾਤ ਉੱਡ ਗਈ ਚੌਹਾਂ ਪਾਸੇ ਬਲਦੇ ਨੇ ਲੱਖ ਸੂਰਜੇ ਜ਼ਿੰਦਗੀ ਚੋਂ ਕਾਲੀ ਬੋਲੀ
ਰਾਹ ਤੇ ਉੱਡ ਗਈ, ਆਕੜਾਂ ਦੀ ਬੁੱਛੀ ਜਿਹੀ ਔਕਾਤ ਤੇ ਉੱਡ ਗਈ, ਮੇਰੇ ਵਿੱਚੋਂ ਮੇਰੇ ਵਾਲੀ ਜ਼ਾਤ ਤੇ ਉੱਡ ਗਈ, ਐਬ ਤੇ ਫਰੇਬ ਦੀ ਬਰਾਤ ਤੇ ਉੱਡ ਗਈ ਜੀ, ਸਾਡੇ ਤੇ ਕਰਮ ਸਾਈਆਂ ਬਾਲੇ ਕਰਤੇ, ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ, ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ, ਉਹੀ ਗੱਲਾਂ ਸੋਚ ਅੱਜ ਹਾਸੇ ਆਉਂਦੇ ਆ, ਕੇ ਸਾਡੇ ਬੂਹੇ ਸੱਦੇ ਵੀ ਉਦਾਸੇ ਆਉਂਦੇ ਆ, ਲੋਕਾਂ ਹਿੱਸੇ ਆਉਂਦੀ ਸਦਾ ਖੰਡ ਮਿਸ਼ਰੀ, ਸਾਡੇ ਹਿੱਸੇ ਲੂਣ ਦੇ ਪਤਾਸੇ ਆਉਂਦੇ ਆ, ਉਹੀ ਗੱਲਾਂ ਸੋਚ ਅੱਜ ਹਾਸੇ ਆਉਂਦੇ ਆ, ਕੇ ਸਾਡੇ ਬੂਹੇ ਸੱਦੇ ਵੀ ਉਦਾਸੇ ਆਉਂਦੇ ਆ, ਲੋਕਾਂ ਹਿੱਸੇ ਆਉਂਦੀ ਸਦਾ ਖੰਡ ਮਿਸ਼ਰੀ, ਸਾਡੇ ਹਿੱਸੇ ਲੂਣ ਦੇ ਪਤਾਸੇ ਆਉਂਦੇ ਆ, ਲਫ਼ਜ਼ ਸ਼ੁਕਰਾਨੇ ਕਹਿਣ ਨੂੰ, ਸੁਬਾ ਸ਼ਾਮ ਕਰੀ ਦੇ ਬਹਾਨੇ ਕਹਿਣ ਨੂੰ, ਤੱਕ ਸਰਕਾਰ ਫਸਾਨੇ ਕਹਿਣ ਨੂੰ, ਤੁਮਣਾ ਮੂਹੀ ਵਰਕੇ ਵੀ ਕਾਲੇ ਕਰਤੇ, ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ, ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ, ਕਮਾਈ ਹੋਈ ਆ ਗੀਤਾਂ ਦੇ ਆ ਭਾਂਡਿਆਂ ਚ ਪਾ ਕੇ ਵੰਡਣੀ, ਅੰਬਰੋਂ ਖੁਮਾਰੀ ਜਿਹੜੀ ਆਈ ਹੋਈ ਆ, ਅਸੀਂ ਵੀ ਵਿਉਂਤ ਜਿਹੀ ਬਣਾਈ ਹੋਈ ਆ, ਜਿੰਨੀ ਵੀ ਇਲਾਹੀ ਏ ਕਮਾਈ ਹੋਈ ਆ, ਗੀਤਾਂ ਦੇ ਆ ਭਾਂਡਿਆਂ ਚ ਪਾ ਕੇ ਵੰਡਣੀ, ਅੰਬਰੋਂ ਖੁਮਾਰੀ ਜਿਹੜੀ ਆਈ ਹੋਈ ਆ, ਆਜਿਜ਼ਾਂ ਦੇ ਕਾਰਜ ਸਵਾਰੇ ਮੌਲਾ ਨੇ, ਰੰਗ ਫਿਰਦੌਸ ਵਾਲੇ ਵਾਰੇ ਮੌਲਾ ਨੇ, ਲੱਗਦਾ ਫਰਿਸ਼ਤੇ ਵੀ ਸਾਰੇ ਮੌਲਾ ਨੇ ਜੀ, ਖੁਸ਼ ਹੋ ਕੇ ਸਾਡੇ ਹੀ ਦੁਆਲੇ ਕਰਤੇ, ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ, ਜਿਨੀ ਹੱਥੀ ਮੰਗੀਆਂ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ, ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ, ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ, ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ।
ਜੀ ਹਾਂ, ਸਤਿੰਦਰ ਸਰਤਾਜ ਦੀ ਆਵਾਜ਼ ਚ ਹੁਣੇ ਤੁਸੀਂ ਸੁਣ ਰਹੇ ਸੀ ਇਹ ਗੀਤ, ਪ੍ਰੋਗਰਾਮ ਸੰਦੀਪ ਲਾਈਵ ਤੁਸੀਂ ਸੁਣ ਰਹੇ ਹੋ, ਔਰ ਇਸ ਵਕਤ ਸਾਡੇ ਨਾਲ ਸਾਡੇ ਵੱਖ ਵੱਖ ਸਰੋਤੇ ਸਾਂਝ ਪਾ ਰਹੇ ਨੇ। ਰਾਜਵਿੰਦਰ ਸਿੰਘ ਜੀ ਕਪੂਰਥਲਾ ਤੋਂ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਤੇ ਬਹੁਤ ਖੂਬ ਕਹਿੰਦੇ ਨੇ ਜੀ, ਬਹੁਤ ਸ਼ੁਕਰੀਆ ਰਾਜਵਿੰਦਰ ਸਿੰਘ ਜੀ, ਤੁਸੀਂ ਵੀ ਸਾਂਝ ਪਾਈ ਸਾਡੇ ਨਾਲ, ਚੰਗਾ ਲੱਗਿਆ, ਸ਼ੁਕਰੀਆ ਤਮਾਮ ਸਰੋਤਿਆਂ ਦਾ ਸਾਡੇ ਨਾਲ ਸਾਂਝ ਪਾਉਣ ਦੇ ਲਈ। ਤੇ ਆਓ ਫਿਰ ਕੁਛ ਖਬਰਾਂ ਦੇ ਵੱਲ ਚੱਲੀਏ, ਕੁਛ ਅਹਿਮ ਖਬਰਾਂ ਅੱਜ ਦੀ ਡੇਟ ਦੇ ਨਾਲ ਜੁੜੀਆਂ ਹੋਈਆਂ ਜੀ, ਤੁਹਾਡੇ ਸਭ ਦੇ ਨਾਲ ਸਾਂਝ ਪਾਈਏ। ਸੋ ਸਭ ਤੋਂ ਪਹਿਲਾਂ ਜੀ, ਬਿਲਕੁਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੋਰੋਨਾ ਕਾਲ ਚੱਲ ਰਿਹਾ, ਔਰ ਇਸ ਵਕਤ ਪੂਰੀ ਦੁਨੀਆਂ ਦੇ ਵਿੱਚ ਕੀ ਸਥਿਤੀ ਚੱਲ ਰਹੀ ਹੈ ਜੀ। ਦੁਨੀਆਂ ਭਰ ਦੇ ਵਿੱਚ ਆਏ ਦਿਨ ਤੇਜ਼ ਰਫਤਾਰ ਦੇ ਨਾਲ ਨਵੇਂ ਪਾਜ਼ੇਟਿਵ ਕੇਸ ਤੇ ਮੌਤਾਂ ਦਾ ਅੰਕੜਾ ਲਗਾਤਾਰ ਵੱਧ ਰਿਹਾ ਹੈ। ਬੀਤੇ ਦਿਨ ਦੁਨੀਆਂ ਭਰ ਦੇ ਵਿੱਚ 2,74,000 ਨਵੇਂ ਮਾਮਲੇ ਸਾਹਮਣੇ ਆਏ ਨੇ, ਔਰ ਇਸੇ ਦੌਰਾਨ 6,215 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਦੇ ਵਿੱਚ 1,95,23,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਨੇ, ਇਨ੍ਹਾਂ ਦੇ ਵਿੱਚੋਂ 7,22,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਔਰ ਇਸ ਦਰਮਿਆਨ ਜਿਹੜੀ ਰਾਹਤ ਦੀ ਗੱਲ ਇਹ ਹੈ ਕਿ ਕੁਝ ਅੰਕੜਿਆਂ ਦੇ ਵਿੱਚੋਂ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ ਵੀ 1,25,00,000 ਤੋਂ ਪਾਰ ਪਹੁੰਚ ਗਿਆ। ਦੁਨੀਆਂ ਭਰ ਦੇ ਵਿੱਚ ਅਜੇ ਵੀ 62,60,000 ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਦੇ ਨਾਲ ਐਕਟਿਵ ਨੇ। ਅਮਰੀਕਾ ਅਜੇ ਵੀ ਦੁਨੀਆਂ ਭਰ ਦੇ ਵਿੱਚ ਕੋਰੋਨਾ ਪ੍ਰਭਾਵਿਤ ਮੁਲਕਾਂ ਦੇ ਵਿੱਚ ਪਹਿਲੇ ਨੰਬਰ ਤੇ ਬਣਿਆ ਹੋਇਆ, ਜਿੱਥੇ ਹੁਣ ਤੱਕ 50,95,000 ਲੋਕ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਨੇ, ਔਰ ਇਨ੍ਹਾਂ ਦੇ ਵਿੱਚੋਂ 1,64,000 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਅਮਰੀਕਾ ਚ ਪਿਛਲੇ 24 ਘੰਟਿਆਂ ਚ 63,000 ਤੋਂ ਜ਼ਿਆਦਾ ਨਵੇਂ ਕੇਸ ਆਏ ਨੇ, ਜਦਕਿ 1,299 ਲੋਕਾਂ ਦੀ ਮੌਤ ਵੀ ਹੋਈ ਹੈ। ਉਥੇ ਬ੍ਰਾਜ਼ੀਲ ਚ ਵੀ ਕੋਰੋਨਾ ਕਹਿਰ ਬਰਕਰਾਰ ਹੈ। ਬ੍ਰਾਜ਼ੀਲ ਚ 24 ਘੰਟਿਆਂ ਚ ਵਾਇਰਸ ਦੇ 49,000 ਨਵੇਂ ਮਾਮਲੇ ਸਾਹਮਣੇ ਆਏ ਨੇ। ਤੇ ਜੇਕਰ ਅਸੀਂ ਇਸ ਦੀ ਦਵਾਈ ਦੀ ਗੱਲ ਕਰੀਏ ਤੇ ਰੂਸ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦੇਣ ਵਾਲਾ ਪਹਿਲਾ ਦੇਸ਼ ਬਣਨ ਜਾ ਰਿਹਾ। ਰੂਸ ਦੇ ਉਪ ਸਿਹਤ ਮੰਤਰੀ ਓਲੇਗ ਗਰਡਨੇਵ ਨੇ ਕਿਹਾ ਕਿ ਦੇਸ਼ 12 ਅਗਸਤ ਨੂੰ ਕੋਰੋਨਾ ਵਾਇਰਸ ਦੇ ਖਿਲਾਫ ਬਣਾਈ ਪਹਿਲੀ ਵੈਕਸੀਨ ਰਜਿਸਟਰ ਕਰੇਗਾ। ਇਹ ਵੈਕਸੀਨ ਮਾਸਕੋ ਸਥਿਤ ਗਮਲੀਆ ਇੰਸਟੀਚਿਊਟ ਤੇ ਰੂਸੀ ਰੱਖਿਆ ਮੰਤਰਾਲੇ ਨੇ ਸੰਯੁਕਤ ਰੂਪ ਦੇ ਨਾਲ ਮਿਲ ਕੇ ਬਣਾਈ ਹੈ। ਖਾਸ ਗੱਲ ਇਹ ਹੈ ਕਿ ਵੈਕਸੀਨ ਦੇ ਤੀਜੇ ਗੇੜ ਦਾ ਕਲੀਨਿਕਲ ਟ੍ਰਾਇਲ ਅਜੇ ਜਾਰੀ ਹੈ। ਰੂਸ ਸਰਕਾਰ ਦਾ ਦਾਅਵਾ ਹੈ ਕਿ ਇਹ ਵੈਕਸੀਨ 12 ਅਗਸਤ ਨੂੰ ਰਜਿਸਟਰ ਹੋ ਜਾਵੇਗੀ। ਸਤੰਬਰ ਦੇ ਵਿਚ ਇਸ ਦੀ ਮਾਸ ਪ੍ਰੋਡਕਸ਼ਨ ਸ਼ੁਰੂ ਹੋ ਜਾਵੇਗੀ ਤੇ ਅਕਤੂਬਰ ਚ ਦੇਸ਼ ਭਰ ਚ ਟੀਕਾਕਰਨ ਸ਼ੁਰੂ ਕਰ ਦਿੱਤਾ ਜਾਵੇਗਾ। ਹੁਣ ਵੈਕਸੀਨ ਲਿਆਉਣ ਦੀ ਕਾਹਲੀ ਦੇ ਵਿਚ ਜੀ ਰੂਸ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਦੇ ਵਿਗਿਆਨੀਆਂ ਨੂੰ ਚਿੰਤਾ ਹੈ ਕਿ ਕਿਤੇ ਪਹਿਲੇ ਨੰਬਰ ਤੇ ਆਉਣ ਦੀ ਦੌੜ ਜਿਹੜੀ ਹੈ ਉਹ ਉਲਟੀ ਨਾ ਸਾਬਤ ਹੋਵੇ। ਰੂਸ ਦੇ ਦਾਅਵੇ ਨੂੰ ਸਮਰਥਨ ਦੇਣ ਦੇ ਲਈ ਹੁਣ ਤੱਕ ਕੋਈ ਵਿਗਿਆਨੀ ਸਾਹਮਣੇ ਨਹੀਂ ਆਇਆ। ਉਧਰ ਰੂਸੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਵੈਕਸੀਨ ਜਲਦ ਤਿਆਰ ਕਰ ਲਈ ਗਈ ਹੈ ਕਿਉਂਕਿ ਇਹ ਪਹਿਲਾਂ ਤੋਂ ਹੀ ਇਸ ਤਰ੍ਹਾਂ ਦੀਆਂ ਹੋਰ ਬਿਮਾਰੀਆਂ ਦੇ ਨਾਲ ਲੜਨ ਦੇ ਵਿਚ ਸਮਰੱਥ ਹੈ। ਇਹ ਦ੍ਰਿਸ਼ਟੀਕੋਣ ਕਈ ਹੋਰ ਦੇਸ਼ਾਂ ਤੇ ਕੰਪਨੀਆਂ ਦਾ ਹੈ। ਰੂਸ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਰੂਸੀ ਫੌਜੀਆਂ ਨੇ ਹਿਊਮਨ ਟ੍ਰਾਇਲ ਚ ਵਲੰਟੀਅਰ ਦੇ ਤੌਰ ਤੇ ਕੰਮ ਕੀਤਾ। ਜੀ ਇੰਨਾ ਹੀ ਨਹੀਂ ਬਲਕਿ ਜੇਕਰ ਅਸੀਂ ਹੋਰ ਵੀ ਖਬਰਾਂ ਦੇ ਵੱਲ ਚੱਲੀਏ, ਖਾਸ ਤੌਰ ਤੇ ਕੋਰੋਨਾ ਦੀ ਜਿਹੜੀ ਖਬਰ ਹੈ, ਜੇ WHO ਦੀ ਅਸੀਂ ਗੱਲ ਕਰੀਏ ਤੇ ਵਿਸ਼ਵ ਸਿਹਤ ਸੰਗਠਨ ਨੇ ਜੀ ਕੋਰੋਨਾ ਵੈਕਸੀਨ ਤੇ ਰਾਸ਼ਟਰਵਾਦ ਦੇ ਖਿਲਾਫ ਚੇਤਾਵਨੀ ਦਿੱਤੀ ਹੈ। WHO ਨੇ ਅਮੀਰ ਦੇਸ਼ਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਜੇਕਰ ਉਹ ਆਪਣੇ ਲੋਕਾਂ ਦੇ ਇਲਾਜ ਚ ਲੱਗੇ ਰਹਿਣਗੇ ਤਾਂ ਗਰੀਬ ਦੇਸ਼ ਸੁਰੱਖਿਅਤ ਰਹਿਣ ਦੀ ਉਮੀਦ ਨਹੀਂ ਕਰ ਸਕਦੇ। WHO ਦੇ ਡਾਇਰੈਕਟਰ ਟੇਡਰੋਸ ਨੇ ਕਿਹਾ ਕਿ ਵੈਕਸੀਨ ਤੇ ਰਾਸ਼ਟਰਵਾਦ ਚੰਗਾ ਨਹੀਂ ਹੈ, ਇਹ ਦੁਨੀਆਂ ਦੀ ਮਦਦ ਨਹੀਂ ਕਰੇਗਾ। ਟੇਡਰੋਸ ਨੇ ਜਿਨੇਵਾ ਚ WHO ਦੇ ਦਫ਼ਤਰ ਤੋਂ ਵੀਡੀਓ ਲਿੰਕ ਦੇ ਰਾਹੀਂ ਅਮਰੀਕਾ ਚ ਐਸਪਨ ਸਿਕਿਉਰਿਟੀ ਫੋਰਮ ਨੂੰ ਦਸਿਆ ਕਿ ਦੁਨੀਆਂ ਲਈ ਤੇਜ਼ੀ ਦੇ ਨਾਲ ਠੀਕ ਹੋਣ ਦੇ ਲਈ ਇਕੋ ਵੇਲੇ ਠੀਕ ਹੋਣਾ ਹੋਵੇਗਾ ਕਿਉਂਕਿ ਅਰਥ ਵਿਵਸਥਾ ਆਪਸ ਦੇ ਵਿਚ ਜੁੜੀ ਹੋਈ ਹੈ। ਦੁਨੀਆਂ ਦੇ ਸਿਰਫ ਕੁਝ ਹਿੱਸੇ ਜਾਂ ਸਿਰਫ ਕੁਝ ਦੇਸ਼ ਸੁਰੱਖਿਅਤ ਜਾਂ ਠੀਕ ਨਹੀਂ ਹੋ ਸਕਦੇ। ਉਨ੍ਹਾਂ ਇਹ ਵੀ ਕਿਹਾ ਕਿ COVID-19 ਉਦੋਂ ਘੱਟ ਹੋ ਸਕਦਾ ਹੈ ਜਦੋਂ ਅਮੀਰ ਦੇਸ਼ ਇਸ ਦੇ ਨਾਲ ਨਜਿੱਠਣ ਦੇ ਲਈ ਵਚਨਬੱਧ ਹੋਣ। ਔਰ ਰਿਪੋਰਟ ਦੇ ਮੁਤਾਬਕ ਕਈ ਦੇਸ਼ ਕੋਰੋਨਾ ਵਾਇਰਸ ਦੇ ਲਈ ਵੈਕਸੀਨ ਖੋਜਣ ਦੀ ਦੌੜ ਦੇ ਵਿਚ ਨੇ ਔਰ ਇਸ ਬਿਮਾਰੀ ਦੇ ਨਾਲ ਗਲੋਬਲ ਪੱਧਰ ਤੇ 7 ਲੱਖ ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਨੇ। ਕੁਝ ਹੋਰ ਜਾਣਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ। ਤੁਸੀਂ ਇਸ ਵਕਤ ਇੱਕ ਛੋਟੀ ਜਿਹੀ ਬ੍ਰੇਕ ਲਓ, ਬ੍ਰੇਕ ਤੋਂ ਬਾਅਦ ਇੱਕ ਗੀਤ ਹੋਏਗਾ ਤੇ ਉਸ ਤੋਂ ਬਾਅਦ ਫਿਰ ਅਸੀਂ ਹਾਜ਼ਰ ਹੋ ਰਹੇ ਹਾਂ। ਜਾਣਾ ਤੁਸੀਂ ਕਿਤੇ ਵੀ ਨਾ, ਇਸੇ ਤਰ੍ਹਾਂ ਜੁੜੇ ਰਹਿਣਾ ਰੇਡੀਓ ਚੰਨ ਪਰਦੇਸੀ।
ਉਹ ਕਾਲੇ ਕੀ ਕਰਦਾ, ਕੱਲ ਨੂੰ ਬੱਚਿਆਂ ਨੂੰ ਘੁਮਾ ਲਈਏ
ਬਾਈ। ਉਹੀ ਟਰੱਕ ਦੀ ਸਰਵਿਸ, ਜਿੰਨੇ ਕਮਾਉਣੇ ਆ ਉਨੇ ਲਾਉਣੇ ਆ, ਉਹ ਗੱਲ ਹੋਈ ਪਈ ਹੈ।
ਉਹ ਬਾਹਲੇ ਚੱਕਰਾਂ ਚ ਪੈ ਫਿਰਦਾ, ਤੂੰ ਪਿਛਲੇ ਹਫਤੇ ਵੀ ਸਰਵਿਸ ਕਰਾਈ ਜਾਂਦਾ ਸੀ
ਬਾਈ। ਜਿੰਨੇ ਗੇੜੇ ਉਨੀ ਸਰਵਿਸ ਆ, ਮੈਂ ਤਾਂ ਤੰਗ ਆਇਆ ਪਿਆ ਇਹਨਾਂ ਕੰਮਾਂ ਤੋਂ।
ਮੇਰੀ ਮਨ, ਤੂੰ ਅਕਾਲ ਟਰੱਕ ਐਂਡ ਟ੍ਰੇਲਰ ਵਾਲੇ ਕੋਲ ਜਾ, ਨਾਲੇ ਰੇਟ ਵਾਜਬ ਲਾਉਂਦੇ ਨੇ, ਨਾਲੇ ਤਸੱਲੀ ਬਖਸ਼ ਕੰਮ ਕਰਦੇ ਨੇ, ਤੈਨੂੰ ਬਾਰ ਬਾਰ ਗੇੜੇ ਮਾਰਨ ਦੀ ਲੋੜ ਨੀ ਪੈਣੀ।
ਫੇਰ ਤਾਂ ਬਾਈ ਮੈਂ ਹੁਣੇ ਹੀ ਜਾਣਾ ਤੇ ਕੱਲ ਦਾ ਪ੍ਰੋਗਰਾਮ ਫਿਰ ਪੱਕਾ ਹੀ ਰੱਖ।
ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹੈ, DOT ਸੇਫਟੀ ਇੰਸਪੈਕਸ਼ਨ ਕਰਦੇ ਹੈ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ ਟ੍ਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲੱਚ ਜੋਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹੈ ਜੀ। ਇਹ MPI ਅਪਰੂਵਡ ਨੇ ਔਰ ਹਾਂ, ਇਹ ਸੀਜ਼ਨਲ ਸਰਵਿਸਿਸ ਵੀ ਪ੍ਰੋਵਾਈਡ ਕਰਦੇ ਹੈ। 24 ਘੰਟੇ 7 ਦਿਨ ਦੀ ਸਰਵਿਸਿਸ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ
204-409-2000 ਜਾਂ ਫਿਰ ਕਾਲ ਕਰੋ 204-770-0460।
ਰੇਡੀਓ ਚੰਨ ਪਰਦੇਸੀ ਦਾ ਨਾਮ ਲੈਣ ਤੇ ਸਪੈਸ਼ਲ ਡਿਸਕਾਊਂਟ ਵੀ ਪਾਓ। ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ।
ਦਲੇਰ ਬਣ ਦਲੇਰ, ਹਿੰਮਤ ਰੱਖ।
ਮਾੜੀ ਮੋਟੀ ਜ਼ਿੰਦਗੀ ਜਿਉਣ ਨਹੀਂ ਉਗਾਏ, ਇੱਥੇ ਆਪਾਂ ਟਾਈਮ ਵੀ ਟਪਾਉਣ ਨਹੀਂ ਉਗਾਏ। ਮਾੜੀ ਮੋਟੀ ਜ਼ਿੰਦਗੀ ਜਿਉਣ ਨਹੀਂ ਉਗਾਏ, ਇੱਥੇ ਆਪਾਂ ਟਾਈਮ ਵੀ ਟਪਾਉਣ ਨਹੀਂ ਉਗਾਏ। ਉਹ ਚਾਂਦੀਆਂ ਦੇ ਵਰਗੇ ਬੇਸ਼ੱਕਾ ਨਾਮ ਸੋਨੇ ਚ ਲਿਖਾ ਕੇ ਹਟਾਂਗੇ, ਸੋਨੇ ਚ ਲਿਖਾ ਕੇ ਹਟਾਂਗੇ। ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ, ਅਜੇ ਬਹੁਤੇ ਅੱਗੇ ਜਾ ਕੇ ਹਟਾਂਗੇ। ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ, ਅਜੇ ਬਹੁਤੇ ਅੱਗੇ ਜਾ ਕੇ ਕੇ ਬੈਠੇ ਨੀ, ਐਵੇਂ ਕਿਸੇ ਬਾਈ ਤੋਂ ਉਮੀਦ ਲਾ ਕੇ ਬੈਠੇ ਨੀ, ਆਪਣੀਆਂ ਮਿਹਨਤਾਂ ਨਾ ਆਪ ਅੱਗੇ ਆਵਾਂਗੇ, ਕਿਸੇ ਦੀ ਗੱਡੀ ਚ ਐਵੇਂ ਪਿੱਛੇ ਜਾ ਕੇ ਬੈਠੇ ਨੀ, ਕਿਹਨੇ ਕਿਹਨੇ ਕਿੱਥੇ ਕਿੱਥੇ ਕਿਹੜੀ ਗੱਲ ਕਹੀ ਹੈ, ਕੋਈ ਨਾ ਦਿਮਾਗ ਚ ਲੈਸਟ ਬਣੀ ਪਈ ਹੈ, ਖੁਸ਼ ਹੋਈ ਜਾਵੇ ਪਰ ਹੌਸਲੇ ਨੀ ਗਿਰਦੇ, ਤੈਨੂੰ ਕੀ ਲੱਗਦਾ ਕਿ ਐਵੇਂ ਤੁਰੇ ਫਿਰਦੇ, ਸਾਹਮਣੇ ਬਿਠਾ ਕੇ ਹਟਾਂਗੇ, ਸੋਫੇ ਤੇ ਬਿਠਾ ਕੇ ਹਟਾਂਗੇ, ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ ਜੇ ਬਹੁਤੇ ਅੱਗੇ ਜਾ ਕੇ ਹਟਾਂਗੇ, ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ ਜੇ ਬਹੁਤੇ ਅੱਗੇ ਜਾ ਕੇ ਹਟਾਂਗੇ, ਨੌਕਰੀ ਲਵਾਉਣਾ ਹੈ, ਦੁੱਖ ਜਾਣਿਆ ਦਾ ਵੀਜ਼ਾ ਲਗਵਾਉਣਾ ਹੈ, ਇੱਕ ਨਾਲ ਦੇ ਨੂੰ ਨੌਕਰੀ ਲਵਾਉਣਾ ਹੈ, ਦੁੱਖ ਜਾਣਿਆ ਦਾ ਵੀਜ਼ਾ ਲਗਵਾਉਣਾ ਹੈ, ਗਾਣਾ ਵੀ ਕਢਾਉਣਾ ਹੈ, ਜੋ ਅਜੇ ਪੀਊ ਦੀਆਂ ਵੋਟਾਂ ਵਿੱਚ ਖੜਦਾ ਨੂੰ MLA ਬਣਾ ਕੇ ਹਟਾਂਗੇ, MLA ਬਣਾ ਕੇ ਹਟਾਂਗੇ, ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ ਜੇ ਬਹੁਤੇ ਅੱਗੇ ਜਾ ਕੇ ਹਟਾਂਗੇ, ਬਥੇਰਿਆਂ ਦੇ ਪੰਨੇ ਨੇ ਰੱਬ ਤੋਂ ਬਗੈਰ ਰੱਖਦੇ ਵੀ ਹੱਥ ਬੰਨੇ ਨੇ, ਆਖਦੇ ਪਿਆਰ ਨਾਲ ਕੋਈ ਗੱਲ ਹੋਰ ਹੈ, ਆਉਟਰ ਤੇ ਜ਼ਿੰਦਗੀ ਚ ਕਦੇ ਵੀ ਨਾ ਮੰਨੇ ਨੇ, ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ ਜੇ ਬਹੁਤੇ ਅੱਗੇ ਜਾ ਕੇ ਹਟਾਂਗੇ, ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ ਜੇ ਬਹੁਤੇ ਅੱਗੇ ਜਾ ਕੇ ਹਟਾਂਗੇ, ਜੇ ਬਹੁਤੇ ਅੱਗੇ ਜਾ ਕੇ ਹਟਾਂਗੇ,
ਪ੍ਰੋਗਰਾਮ ਇਸ ਵਕਤ ਸੰਦੀਪ ਲਾਈਵ ਤੁਸੀਂ ਸੁਣ ਰਹੇ ਹੋ, ਥੋੜਾ ਜਿਹਾ ਸਮਾਂ ਸਾਡੇ ਕੋਲ ਹੋ ਰਿਹਾ ਤੇ ਇਸ ਸਮੇਂ ਦੇ ਵਿੱਚ ਵੀ ਚਲਦੇ ਚਲਦੇ ਆਓ ਤੁਹਾਡੇ ਨਾਲ ਕੁਝ ਜਾਣਕਾਰੀਆਂ ਸਾਂਝੀਆਂ ਕਰਦੇ ਜਾਣੇ ਆ, ਤੇ ਅੱਜ ਜਿਹੜੀ ਸਭ ਤੋਂ ਮੁੱਖ ਖਬਰ ਹੈ ਜੀ ਭਾਰਤ ਦੀ, ਜੇ ਭਾਰਤ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਨੇ ਭਾਰਤ ਤੋਂ ਹਮੇਸ਼ਾ ਹੀ ਤੁਸੀਂ ਸੁਣਦੇ ਰਹਿੰਦੇ ਹੋ ਅਕਸਰ, ਪਰ ਅੱਜ ਜਿਹੜੀ ਖਬਰ ਆਈ ਹੈ ਉਹ ਦੁਬਈ ਤੋਂ ਕੇਰਲਾ ਪਰਤੇ ਏਅਰ ਇੰਡੀਆ ਐਕਸਪ੍ਰੈਸ ਦੇ ਹਾਦਸੇ ਦੇ ਵਿੱਚ ਜੋ ਲੋਕ ਮਰੇ ਸੀਗੇ ਉਹਨਾਂ ਦੀ ਗਿਣਤੀ 18 ਹੋ ਗਈ ਹੈ, ਔਰ ਇਸ ਦੌਰਾਨ ਹਾਦਸਾ ਗ੍ਰਸਤ ਜਹਾਜ਼ ਦਾ ਡਿਜੀਟਲ ਫਲਾਈਟ ਡਾਟਾ ਰਿਕਾਰਡ ਕਾਕਪਿਟ ਵਾਇਸ ਰਿਕਾਰਡਰ ਘਟਨਾ ਸਥਾਨ ਤੋਂ ਬਰਾਮਦ ਹੋ ਗਏ ਨੇ, ਔਰ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਹਾਦਸੇ ਵਾਲੀ ਥਾਂ ਤੇ ਦੌਰਾ ਕੀਤਾ ਤੇ ਉਧਰੋਂ ਪਤਾ ਲੱਗਿਆ ਕਿ ਬੀਤੇ ਸਾਲ 11 ਜੁਲਾਈ ਨੂੰ ਹਵਾਬਾਜ਼ੀ ਰੈਗੂਲੇਟਰ DGCA ਨੇ ਕਈ ਖਾਮੀਆਂ ਕਾਰਨ ਕੋਜ਼ੀਕੋਡ ਏਅਰਪੋਰਟ ਦੇ ਡਾਇਰੈਕਟਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀਗਾ, ਔਰ ਹੋਇਆ ਏਦਾਂ ਕਿ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ ਨੇ ਇਹ ਕਿਹਾ ਸੀਗਾ ਕਿ ਰਨਵੇ ਤੇ ਪਾਣੀ ਖੜਿਆ ਰਹਿੰਦਾ ਹੈ ਤੇ ਇਸ ਦੀ ਹਾਲਤ ਬਹੁਤ ਹੀ ਠੀਕ ਨਹੀਂ ਸੀ, ਤੇ ਇਸ ਦੌਰਾਨ ਏਅਰ ਇੰਡੀਆ ਐਕਸਪ੍ਰੈਸ ਨੇ ਦੱਸਿਆ ਕਿ ਹਾਦਸੇ ਦੇ ਵਿਚ ਪ੍ਰਭਾਵਿਤ ਯਾਤਰੀਆਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਸਹਾਇਤਾ ਦੇ ਲਈ ਕੇਰਲ ਕੋਜ਼ੀਕੋਡ ਤੱਕ 3 ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕੀਤਾ ਗਿਆ। ਉਧਰ ਇੱਕ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਦੇ ਵਿਚ ਬਲਾਕ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਛੀਨਾ ਰੇਲ ਵਾਲਾ ਦੇ ਵਾਸੀ 29 ਸਾਲਾ ਨੌਜਵਾਨ ਦੀ ਅਮਰੀਕਾ ਦੇ ਵਿਚ ਫ੍ਰਿਜ਼ਨੋ ਨੇੜੇ ਸ਼ਹਿਰ ਰਿਡਲੀ ਦੇ ਕਿੰਗਸ ਦੇ ਦਰਿਆ ਦੇ ਵਿਚ ਡੁੱਬਦੇ ਮੈਕਸੀਕਨ 3 ਬੱਚਿਆਂ ਨੂੰ ਬਚਾਉਂਦਿਆਂ ਡੁੱਬਣ ਦੇ ਕਾਰਨ ਮੌਤ ਹੋ ਗਈ। ਅਮਨਜੀਤ ਸਿੰਘ ਦੇ ਪਿਤਾ ਗੁਰਬਖਸ਼ ਸਿੰਘ ਤੇ ਮਾਤਾ ਹਰਜੀਤ ਕੌਰ ਵਾਸੀ ਪਿੰਡ ਚੀਨਾ ਨੇ ਦੱਸਿਆ ਕਿ ਉਨ੍ਹਾਂ ਦਾ ਅਣਵਿਆਹਿਆ ਲੜਕਾ ਮਨਜੀਤ ਸਿੰਘ 2 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਦੇ ਲਈ ਅਮਰੀਕਾ ਗਿਆ ਸੀ ਤੇ ਹੁਣ ਉਹ ਅਮਰੀਕਾ ਦੇ ਵਿਚ ਫ੍ਰਿਜ਼ਨੋ ਦੇ ਵਿਚ ਆਪਣੇ ਟਰੱਕ ਡਰਾਈਵਿੰਗ ਸਕੂਲ ਤੋਂ ਟਰੱਕ ਦਾ ਲਾਇਸੈਂਸ ਲੈਣ ਦੇ ਲਈ ਕਲਾਸਾਂ ਲਾ ਰਿਹਾ ਸੀਗਾ। ਮਨਜੀਤ ਸਿੰਘ ਦੀ ਫ੍ਰਿਜਨੋ ਨੇੜੇ ਰਿਡਲੀ ਦੇ ਕਿੰਗਸ ਦਰਿਆ ਵਿਚ ਡੁੱਬਦੇ ਮੈਕਸੀਕਨ ਮੂਲ ਦੇ ਤਿੰਨ ਬੱਚਿਆਂ ਨੂੰ ਬਚਾਉਂਦੇ ਬਚਾਉਂਦੇ ਡੁੱਬਣ ਦੇ ਕਾਰਨ ਜਾਨ ਚਲੀ ਗਈ। ਜੋ ਕਿ ਬੜੇ ਹੀ ਦੁੱਖ ਦੀ ਗੱਲ ਹੈ। ਔਰ ਉਧਰ ਦੂਜੇ ਪਾਸੇ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਜੀ, ਪਰਮਾਣੂ ਬੰਬ ਹਮਲੇ ਦੀ 75ਵੀਂ ਵਰੇਗੰਢ ਮੌਕੇ ਪੀੜਤਾਂ ਦੇ ਵੱਲੋਂ ਜਪਾਨ ਸਰਕਾਰ ਦੀ ਜਿਹੜੀ ਨਿੰਦਾ ਹੈ ਉਹ ਕੀਤੀ ਗਈ ਹੈ। ਵਿਸ਼ਵ ਦੇ ਪਹਿਲੇ ਪਰਮਾਣੂ ਬੰਬ ਹਮਲੇ ਦੀ 75ਵੀਂ ਵਰੇਗੰਢ ਦੇ ਮੌਕੇ ਹਮਲੇ ਦੇ ਪੀੜਤਾਂ ਤੇ ਹੀਰੋਸ਼ੀਮਾ ਦੇ ਮੇਅਰ ਨੇ ਜਪਾਨ ਸਰਕਾਰ ਵੱਲੋਂ ਪਰਮਾਣੂ ਹਥਿਆਰਾਂ ਤੇ ਪਾਬੰਦੀ ਸਬੰਧੀ ਸੰਧੀ ਤੇ ਦਸਤਖਤ ਨਾ ਕੀਤੇ ਜਾਣ ਤੇ ਨਿੰਦਾ ਕੀਤੀ ਹੈ। ਮੇਅਰ ਕਾਜ਼ੂਮੀ ਮਤਸੂਈ ਨੇ ਵਿਸ਼ਵ ਦੇ ਆਗੂਆਂ ਨੂੰ ਪਰਮਾਣੂ ਹਥਿਆਰਾਂ ਤੇ ਪਾਬੰਦੀ ਦੇ ਪ੍ਰਤੀ ਹੋਰ ਗੰਭੀਰਤਾ ਦੇ ਨਾਲ ਵਚਨਬੱਧਤਾ ਪ੍ਰਗਟਾਉਣ ਦਾ ਸੱਦਾ ਦਿੰਦਿਆਂ ਇਸ ਸਬੰਧੀ ਜਪਾਨ ਦੀ ਨਾਕਾਮੀ ਦਾ ਜ਼ਿਕਰ ਕੀਤਾ। ਮਤਸੂਈ ਨੇ ਕਿਹਾ ਕਿ ਮੈਂ ਜਪਾਨ ਸਰਕਾਰ ਨੂੰ ਬੰਬ ਧਮਾਕਿਆਂ ਦੇ ਪੀੜਤਾਂ ਦੀ ਪਰਮਾਣੂ ਹਥਿਆਰਾਂ ਤੇ ਪਾਬੰਦੀ ਦੇ ਸਬੰਧੀ ਸੰਧੀ ਤੇ ਦਸਤਖਤ ਕਰਨ ਦੀ ਅਪੀਲ ਵੱਲ ਧਿਆਨ ਦੇਣ ਦੇ ਲਈ ਆਖਦਾ। ਹਮਲੇ ਦੇ ਪੀੜਤਾਂ ਤੇ ਹੋਰ ਲੋਕਾਂ ਨੇ ਇਕ ਮਿੰਟ ਦਾ ਮੌਨ ਧਾਰਿਆ। ਕੋਰੋਨਾ ਕਾਰਨ ਪੀਸ ਮੈਮੋਰੀਅਲ ਪਾਰਕ ਚ ਸੀਮਤ ਇਕੱਠ ਵੀ ਹੋਇਆ। ਚਲਦੇ ਜੇਕਰ ਅਸੀਂ ਪੰਜਾਬ ਦੀ ਵੀ ਖਬਰ ਤੁਹਾਡੇ ਨਾਲ ਸਾਂਝੀ ਕਰ ਲਈਏ ਜੀ, ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ 8 ਤੋਂ 14 ਅਗਸਤ ਤੱਕ ਚੁਣਿੰਦਾ ਬਾਜ਼ਾਰਾਂ ਦੇ ਵਿਚ ਆਡ ਈਵਨ ਫਾਰਮੂਲਾ ਲਾਗੂ ਕੀਤਾ ਗਿਆ, ਜਿਸ ਦਾ ਦੁਕਾਨਦਾਰਾਂ ਨੇ ਜੰਮ ਕੇ ਵਿਰੋਧ ਕੀਤਾ। ਦੁਕਾਨਦਾਰ ਪਿਛਲੇ 5 ਮਹੀਨੇ ਤੋਂ ਮਨ ਚ ਭਰਿਆ ਗੁੱਸਾ ਕਰਨਗੇ ਤੇ ਉਨ੍ਹਾਂ ਦਾ ਗੁੱਸਾ ਜਿਹੜਾ ਫੁੱਟ ਗਿਆ। ਔਰ ਉਨ੍ਹਾਂ ਦਾ ਕਹਿਣਾ ਕਿ ਐਮਪੀ ਕਿਰਨ ਖੇਰ ਨੇ ਕਿਸੇ ਦੀ ਵੀ ਸਾਰ ਨਹੀਂ ਲਈ, ਹਾਲਾਂਕਿ ਜਦ ਉਹ ਜਿੱਤੇ ਸੀ ਤਾਂ ਪੂਰੇ ਚੰਡੀਗੜ੍ਹ ਦੇ ਵਿਚ ਲੱਡੂ ਵੰਡੇ ਗਏ ਸੀ ਤੇ ਹੁਣ ਲਾਕਡਾਊਨ ਚ ਕਿਸੇ ਨੂੰ ਰੋਟੀ ਤੱਕ ਨਹੀਂ ਵੰਡੀ ਗਈ। ਚੰਡੀਗੜ੍ਹ ਦੇ ਦੁਕਾਨ ਮਾਲਕਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਸਾਡੇ ਹੱਥ ਤੱਕ ਹੀ ਫੜਨੇ ਨੇ, ਉਲਟਾ ਨਵੇਂ ਤੋਂ ਨਵੇਂ ਤਜਰਬੇ ਛੋਟੀ ਮਾਰਕੀਟਾਂ ਤੇ ਹੀ ਕੀਤੇ ਜਾ ਰਹੇ ਨੇ। ਇਕ ਤਾਂ ਪਹਿਲਾਂ ਹੀ ਰੁਜ਼ਗਾਰ ਠੱਪ ਪਿਆ ਤੇ ਹੁਣ ਆਡ ਈਵਨ ਫਾਰਮੂਲਾ ਲਾਗੂ ਕਰਨ ਦੀ ਹੋਰ ਸੱਟ ਵੱਜੇਗੀ। ਔਰ ਉਧਰ ਦੂਜੇ ਹੀ ਪਾਸੇ ਜੇ ਅਸੀਂ ਗੱਲ ਕਰੀਏ, ਅਬੋਹਰ ਸ਼ਹਿਰ ਦੇ ਬਿਲਕੁਲ ਵਿਚਕਾਰ ਸਥਿਤ ਇਕ ਸਰਕਾਰੀ ਬਿਲਡਿੰਗ ਨੂੰ ਦੇ ਵਪਾਰ ਦੇ ਅੱਡੇ ਦੇ ਵਜੋਂ ਵਰਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਨਗਰ ਨਿਗਮ ਦੀ ਇਸ ਬਿਲਡਿੰਗ ਨੂੰ ਪਹਿਲੇ ਸੇ ਰੂਪ ਦੇ ਕੇ ਇਸ ਨੂੰ ਠੇਕੇ ਤੇ ਦਿੱਤਾ ਗਿਆ ਸੀਗਾ। ਪੁਲਿਸ ਦੀ ਹੋਈ ਰੇਡ ਦੇ ਦੌਰਾਨ ਅਬੋਹਰ ਪੈਲੇਸ ਦੇ ਨਾਮ ਦੇ ਵਜੋਂ ਜਾਣੀ ਜਾਂਦੀ ਇਸ ਬਿਲਡਿੰਗ ਦੇ ਉੱਪਰ ਵਾਲੇ ਹਿੱਸੇ ਚ ਬਣੇ ਕਮਰਿਆਂ ਦੇ ਵਿਚੋਂ ਇਕ ਲੜਕੀ ਤੇ ਇਕ ਔਰਤ ਦੇ ਸਣੇ 6 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਸੋ ਦੋਸਤੋ, ਇਸੇ ਦੇ ਨਾਲ ਹੀ ਜੀ ਹੁਣ ਵੇਲਾ ਹੋ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ ਤੇ ਅੱਜ ਦਾ ਇਹ ਪ੍ਰੋਗਰਾਮ ਜੀ, ਜਿਸ ਵਿਚ ਤੁਸੀਂ ਸਾਰਿਆਂ ਨੇ ਬਿਲਕੁਲ ਜੀ ਮੈਸੇਜ ਦੇ ਰਾਹੀਂ ਵੀ ਸਾਂਝ ਪਾਈ, ਕਾਲ ਦੇ ਰਾਹੀਂ ਵੀ ਸਾਂਝ ਪਾਈ, ਔਰ ਸਾਡੇ ਤਮਾਮ ਸੁਣਨ ਵਾਲੇ ਸਰੋਤੇ ਜਿਨ੍ਹਾਂ ਨੇ ਬਿਲਕੁਲ ਸਾਇਲੈਂਟ ਲਿਸਨਰ ਚੁੱਪ ਕਰਕੇ ਪ੍ਰੋਗਰਾਮ ਨੂੰ ਸੁਣਿਆ, ਸਭ ਦਾ ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਤੇ ਅੱਜ ਦੇ ਲਈ ਇੰਨਾ ਹੀ ਕਬੂਲ ਕਰਨਾ, ਫਿਰ ਮੁਲਾਕਾਤ ਹੋਵੇਗੀ ਰੰਗਲੇ ਬੋਲ ਪ੍ਰੋਗਰਾਮ ਚ ਸੋਮਵਾਰ ਤੋਂ ਸ਼ੁੱਕਰਵਾਰ ਰਾਤ 10:30 ਵਜੇ ਭਾਰਤੀ ਸਮੇਂ ਮੁਤਾਬਕ। ਤੇ ਹੁਣ ਮੈਨੂੰ ਸੰਦੀਪ ਕੌਰ ਨੂੰ ਦਿਓ ਜੀ ਇਜਾਜ਼ਤ, ਰੱਖਿਓ ਆਪਣਾ ਤੇ ਆਪਣਿਆਂ ਦਾ ਬਹੁਤ ਸਾਰਾ ਖਿਆਲ।
ਦਿਲ ਦੀ ਦੱਸ ਸੱਜਣਾ ਗੱਲ ਦੀ।